ਗੁਰੂ ਪਿਆਰੀ ਸਾਹਿਬ ਸਿੰਘ ਜੀ ਭਾਈ ਸਾਹਿਬ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਆਪਣੇ ਜਥੇ ਸਮੇਤ ਗੁਰੂ ਘਰ ਵਿਖੇ ਪਹੁੰਚ ਚੁੱਕੇ ਹਨ। ਸੰਗਤਾਂ ਤੋਂ ਮੁਆਫ਼ੀ ਚਾਹੁੰਦੇ ਹਾਂ ਕਿਉਂਕਿ ਪ੍ਰੋਗਰਾਮ ਕਾਫ਼ੀ ਲੇਟ ਹੋ ਚੁੱਕਾ ਹੈ। ਭਾਈ ਸਾਹਿਬ ਦੀ ਸਿਹਤ ਠੀਕ ਨਾ ਹੋਣ ਕਾਰਨ ਜੋ ਪ੍ਰੋਗਰਾਮ ਥੋੜ੍ਹਾ ਜਿਹਾ ਲੇਟ ਹੋਏ ਹਨ। ਸਮੂਹ ਸੰਗਤਾਂ ਵੱਲੋਂ ਹੱਥ ਜੋੜ ਕੇ ਮੁਆਫ਼ੀ ਚਾਹੁੰਦੇ ਹਾਂ। ਸਮਾਂ ਬਹੁਤ ਹੋਣ ਕਰਕੇ ਬੇਨਤੀ ਹੈ ਕਿ ਭਾਈ ਸਾਹਿਬ ਕੁਛ ਮਿੰਟਾਂ ਦੇ ਵਿੱਚ ਆਪਦੇ ਨਾਲ ਦਵਾਨੇ ਹਾਜ਼ਰੀਆਂ ਭਰਨਗੇ। ਭਾਈ ਸਾਹਿਬ ਬਹੁਤ ਹੀ ਝੜੇਮਾ ਦੇ ਵਿੱਚੋਂ ਵਕਤ ਕੱਢ ਕੇ ਆਪਣੇ ਪਾਸ ਪਹੁੰਚੇ ਹਨ। ਵੱਧ ਤੋਂ ਵੱਧ ਲਾਹੇ ਆਪਣੇ ਪਾਸੋਂ ਉਠਾਉਣੇ ਹਨ, ਬਾਣੀ ਸਰਵਣ ਕਰਨੀ ਹੈ। ਸੋ ਇਹ ਬੇਨਤੀ ਵੀ ਪ੍ਰਵਾਨ ਕਰਿਓ, ਆਓ ਬੜੇ ਪਿਆਰ ਸਾਹਿਬ ਨਾਲ ਮਿਲ ਕੇ ਇਹਨਾਂ ਪਾਸੋਂ ਇਹਨਾਂ ਦੇ ਵਿਚਾਰ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਵੇ, ਬੂੰਦ ਵਿਹੂਣਾ ਚਤੁਰ ਕੋ ਕਿਉਂ ਕਰ ਤ੍ਰਿਪਤਾਵੇ, ਨਾਦ ਕੁਰੰ ਕਹਿ ਵਿਦਿਆ ਸਨਮੁਖ ਉਠਤਾਵੇ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੇ, ਤਿਉਂ ਸੰਤ ਜਨਾ ਹਰ ਪ੍ਰੀਤ ਹੈ। त्यों संत जना हर प्रीत है देख दर्श घवे। त्यों संत जना हर प्रीत है देख दर्श घवे। आओ जी सारे गल मिलके गुरबाणी कीर्तन करिए, कोई रसना वांझी ना रवे, सारे नाले साची प्रीत हम तुम से जोरी, तुम से जोर अवर संग तो हम तुम से जोरी, तुम से जोर अवर संग तो हम तुम स्यों जोरी, तुम स्यों जोर अगर संग को
साची प्री साजी भी
Vaheguru, 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 Vaheguru. ਵਾਹਿਗੁਰੂ 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 ਵਾਹਿਗੁਰੂ
ਤੁਮਰੇ ਭਜਨ ਕਟੈ ਜਮ ਪਾਸਾ ਤੁਮਰੇ ਭਜਨ ਚੱਲ ਕੇ ਆਪਾਂ ਸਾਰੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਜਿਤਨਾ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਅੱਜ ਆਪਾਂ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਜਿੰਨਾ ਕੁ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਮਨ ਬਿਰਤੀ ਇਕਾਗਰ ਰੱਖੀਏ, ਰੌਲੇ ਤੋਂ ਸੰਕੋਚ ਰੱਖੀਏ। ਪਿਆਰਿਓ, ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਹਾਂ, ਕੁਝ ਸਮਾਂ ਇਕਾਗਰ ਚਿੱਤ ਹੋ ਕੇ ਬੈਠੀਏ ਤਾਂ ਜੋ, ਕਿਉਂਕਿ ਕਈ ਸੱਜਣ ਬੜੀ ਦੂਰੋਂ ਦੂਰੋਂ ਸਫ਼ਰ ਕਰਕੇ ਆਏ ਹੁੰਦੇ, ਕਈ ਇੱਦਾਂ ਦੇ ਵੀ ਵੀਰ ਵੇਖਣ ਨੂੰ ਮਿਲੇ ਆ, ਕੋਈ 1200 ਕਿਲੋਮੀਟਰ ਤੋਂ ਚੱਲ ਕੇ ਆਇਆ, ਕੋਈ 500-600 ਕਿਲੋਮੀਟਰ ਤੋਂ ਸਫ਼ਰ ਕਰਕੇ ਆਇਆ। ਸੋ ਕੁਝ ਸਮਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦੀ ਕੋਸ਼ਿਸ਼ ਕਰੀਏ। ਬਾਕੀ ਬੇਨਤੀ ਹੈ ਕਿ ਕੁਝ ਸਿਹਤ ਠੀਕ ਨਾ ਹੋਣ ਕਾਰਨ ਥੋੜ੍ਹਾ ਜਿਹਾ ਲੇਟ ਹੋ ਗਿਆ ਪ੍ਰੋਗਰਾਮ। ਕੱਲ੍ਹ ਵੀ ਠੀਕ ਨਹੀਂ ਸੀ, ਅੱਜ ਵੀ ਥੋੜ੍ਹਾ ਜਿਹਾ। ਸਵਾਓ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪਾਏ ਲੱਗੋ ਮੋਹਿ ਕਰੋ ਬੇਨਤੀ, ਕੋ ਸੰਤ ਮਿਲੈ
ਵਡਭਾਗੀ।
ਮਨ ਅਰਪੋ ਧਨ ਰਾਖੋ ਆਗੈ, ਮਨ ਕੀ ਮਤ ਮੋਹੇ ਸਗਲ ਤਿਆਗੀ। ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਅਨ ਦਿਨ ਫਿਰੋ ਤਿਸ ਪਿਛੈ ਬੈਰਾਗੀ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ
ਸੋਈ
ਸੋਈ ਜਗ। ਸੋ ਰਲ ਮਿਲ ਕੇ ਕੁਝ ਸਮਾਂ ਆਪਾਂ ਸਾਰਿਆਂ ਨੇ ਗੁਰਬਾਣੀ ਕੀਰਤਨ ਕੀਤਾ ਹੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਪਰਮਾਤਮਾ ਨਾਲ, ਰੱਬ ਨਾਲ, ਮਾਲਕ ਨਾਲ ਪ੍ਰੀਤ ਕਰਨੀ, ਅਤੇ ਇਹ ਹੈ ਉਹਦੇ ਨਿਯਮਾਂ ਨਾਲ, ਉਹਦੇ ਅਸੂਲਾਂ ਨਾਲ, ਉਹਦੇ ਬਣਾਏ ਹੋਏ ਸਿਸਟਮ ਨਾਲ ਪ੍ਰੀਤ ਕਰਨੀ। ਹੁਣ ਜੇ ਕੋਈ ਬੰਦਾ ਕਵੇ ਮੈਂ ਕੈਨੇਡਾ ਨਾਲ ਬੜਾ ਪਿਆਰ ਕਰਦਾ, ਕਿਹੜੀ ਚੀਜ਼ ਨਾਲ? ਕੈਨੇਡਾ ਦੇ ਨਿਜ਼ਮਾਂ ਨਾਲ ਇੱਥੋਂ ਦਾ ਜਿਹੜਾ ਸਿਸਟਮ ਹੈ ਉਹਦੇ ਨਾਲ ਰੱਬ ਨਾਲ ਪਿਆਰ ਹੈ, ਰੱਬ ਦੇ ਬਣਾਏ ਹੋਏ ਨਿਯਮਾਂ ਨਾਲ ਪਿਆਰ ਕਰਨਾ, ਰੱਬ ਜੀ ਦੀ ਮਾਲਕ ਜੀ ਦੀ ਬਣਾਈ ਹੋਈ ਮਰਿਆਦਾ ਨਾਲ ਪਿਆਰ ਕਰਨਾ, ਰੱਬ ਦੇ ਬਣਾਏ ਹੋਏ ਵਿਧਾਨ ਨਾਲ ਪਿਆਰ ਕਰਨਾ, ਜਿਹਨੂੰ ਹੁਕਮ ਕਹਿੰਦੇ ਹਾਂ ਅਸੀਂ। ਕੁਦਰਤ ਦਾ ਲਾਅ, ਕੁਦਰਤ ਦਾ ਕਾਨੂੰਨ ਹੈ ਜਿਹੜਾ, ਉਹੀ ਸਾਡੇ ਵਾਸਤੇ ਮੰਨਣਾ ਸਮਝਣਾ ਬੜਾ ਜ਼ਰੂਰੀ ਹੈ। ਸੋ ਜਦੋਂ ਰੱਬ ਜੀ ਦੇ ਮਾਲਕ ਦੇ ਕਾਨੂੰਨ ਵਿੱਚ ਆਪਾਂ ਚੱਲਦੇ ਹਾਂ ਤਾਂ ਜ਼ਿੰਦਗੀ ਜਿਹੜੀ ਹੈ ਬੜੀ ਸੌਖੀ ਹੋ ਜਾਂਦੀ ਹੈ, ਬੜੀ ਸੋਹਣੀ ਹੋ ਜਾਂਦੀ ਹੈ। ਅਤੇ ਜਿਉਂ ਜਿਉਂ ਅਸੀਂ ਨਿਯਮਾਂ ਤੋਂ ਬਾਹਰ ਚੱਲਦੇ ਹਾਂ, ਕੁਦਰਤ ਦਾ ਕਾਨੂੰਨ ਤੋੜਦੇ ਹਾਂ, ਓਨੀ ਸਾਡੀ ਜਾਨ ਫਿਰ ਔਖੀ ਹੁੰਦੀ ਜਾਏਗੀ। ਕੱਲ੍ਹ ਹੁਕਮਨਾਮਾ ਆਇਆ ਸੀ, ਆਪਾਂ ਅੱਜ ਸਾਰੇ ਜਿਵੇਂ ਹੁਣ ਪਹਿਲਾਂ ਸ਼ਬਦ ਪੜ੍ਹਿਆ, ਫਿਰ ਆਪਾਂ ਰਲ ਕੇ ਸਾਰੇ ਸਿਮਰਨ ਕਰਦੇ ਸੀ, ਜੀਵ ਨਾਲ ਸੰਗਤ ਵਿੱਚ ਬੈਠ ਕੇ ਇੱਦਾਂ ਸਿਮਰਨ ਕਰਨਾ ਜਿਹੜਾ ਹੈ, ਠੀਕ ਹੈ ਆਪਾਂ ਸਾਰੇ ਕਰਦੇ ਹਾਂ, ਪਰ ਜਦੋਂ ਮਨ ਸਿਮਰਨ ਕਰੇ ਅਸਲ ਸਿਮਰਨ ਫੇਰ ਹੋਣਾ। ਜੇ ਇਕੱਲਾ ਜੀਵ ਪੜ੍ਹਦੀ ਰਹੇ, ਸਾਜ ਵੱਜਦੇ ਰਹਿਣ, ਆਪਾਂ ਸਾਰੇ ਜ਼ੋਰ ਜ਼ੋਰ ਨਾਲ ਪੜ੍ਹਦੇ ਰਹੀਏ, ਜੀਵ ਨਾਲ ਸਿਮਰਨ ਹੈ, ਪਰ ਅਸਲ ਸਿਮਰਨ ਉਦੋਂ ਹੋਣਾ ਹੈ ਜਦੋਂ ਅਸੀਂ ਮਨ ਕਰਕੇ ਪਰਮਾਤਮਾ ਨੂੰ ਮਾਲਕ ਨੂੰ ਸਦਾ ਯਾਦ ਰੱਖੀਏ, ਚੇਤਾ ਰੱਖੀਏ। ਵੇਖੋ ਸਿਮਰਨ ਜੋ ਸ਼ਬਦ ਹੈ ਜਿਹੜਾ, ਇਹ ਫਾਰਸੀ ਦਾ ਹੈ, ਚੇਤਾ ਸ਼ਬਦ ਪੰਜਾਬੀ ਦਾ ਹੈ, ਅਤੇ ਯਾਦ ਸ਼ਬਦ ਹਿੰਦੀ ਦਾ ਹੈ। ਯਾਦ ਕਰਨਾ, ਚੇਤਾ ਕਰਨਾ, ਸਿਮਰਨ ਕਰਨਾ, ਇਹ ਇੱਕੋ ਚੀਜ਼ ਹੈ, ਚੇਤਾ ਕਰਨਾ। ਅਤੇ ਜਿਵੇਂ ਹੁਣ ਕੈਨੇਡਾ ਦੀਆਂ ਸੜਕਾਂ 'ਤੇ ਚੱਲਦੇ ਹਾਂ, ਕੈਨੇਡਾ ਦਾ ਕਾਨੂੰਨ ਯਾਦ ਹੈ ਅਤੇ ਤਾਂ ਹੀ ਤਾਂ ਸਹੀ ਚੱਲਦੇ, ਜੇ ਯਾਦ ਨਾ ਹੋਵੇ ਤਾਂ ਗਲਤ ਹੋ ਸਕਦਾ। ਜਿਹੜੇ ਇੱਥੋਂ ਦੇ ਰੂਲਸ ਹਨ, ਜਿਹੜਾ ਇੱਥੋਂ ਦਾ ਕਾਨੂੰਨ ਹੈ, ਜਿਹੜਾ ਨਿਯਮ ਹੈ, ਸੜਕ ਉੱਤੇ ਚੱਲਣ ਦਾ ਨਿਯਮ ਹੈ ਜਿਹੜਾ, ਉਹ ਕਿਤੇ ਨਾ ਕਿਤੇ ਸਾਡੇ ਚੇਤਾ ਹੀ ਹੁੰਦਾ, ਤਾਂ ਹੀ ਅਸੀਂ ਸੜਕ 'ਤੇ ਚੱਲ ਰਹੇ ਹਾਂ। ਇਸੇ ਤਰ੍ਹਾਂ ਜੇ ਚੇਤਾ ਹੈ ਤਾਂ ਸਿੱਧੇ ਸਿੱਧੇ ਜਾਵਾਂਗੇ, ਅਤੇ ਜੇ ਨਿਯਮ ਦਾ ਚੇਤਾ ਭੁੱਲ ਗਿਆ, ਇੱਥੋਂ ਦੇ ਕਾਨੂੰਨ ਦਾ ਚੇਤਾ ਭੁੱਲ ਗਿਆ, ਤਾਂ ਉਸੇ ਵੇਲੇ ਪ੍ਰੋਬਲਮ ਹੋ ਜਾਣੀ ਹੈ, ਮੁਸ਼ਕਲ ਹੋ ਜਾਣੀ ਹੈ। ਪਰਮਾਤਮਾ ਦੇ ਨਿਯਮਾਂ ਨੂੰ ਚੇਤਾ ਰੱਖਣਾ ਸਾਡੀ ਜ਼ਿੰਦਗੀ ਲਈ ਜ਼ਿਆਦਾ ਜ਼ਰੂਰੀ ਹੈ, ਉਹਨੂੰ ਚੇਤਾ ਰੱਖ ਕੇ ਜ਼ਿੰਦਗੀ ਜਿਉਣੀ, ਉਹੀ ਪਰਮਾਤਮਾ ਦਾ ਸਿਮਰਨ ਹੈ, ਯਾਦ। ਉਹਦੇ ਨਿਯਮਾਂ ਦੇ ਵਿੱਚ ਬੰਦ ਰਹਿਣਾ, ਬੰਦਗੀ, ਜਿਵੇਂ ਆਪਾਂ ਅਰਦਾਸ ਕਰਦੇ ਹਾਂ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦੈ ਖੈਰ ਦੀਜੈ। ਬੰਦਗੀ, ਬੰਦਗੀ ਦਾ ਮਤਲਬ ਹੁੰਦਾ ਹੈ ਅਧੀਨਗੀ। ਬੰਦਗੀ ਦਾ ਮਤਲਬ ਹੈ ਤੇਰੇ ਨਿਯਮਾਂ ਵਿੱਚ ਮੈਂ ਬੰਦ ਰਹਿ ਕੇ ਜ਼ਿੰਦਗੀ ਜਿਉਵਾਂ, ਤੇਰੇ ਨਿਯਮਾਂ ਤੋਂ ਮੈਂ ਬਾਹਰ ਨਾ ਚੱਲਾਂ, ਮੈਂ ਆਪਣੀਆਂ ਮਨਮਰਜ਼ੀਆਂ ਕਰਦਾ, ਮਾਨਾਈਆਂ ਕਰਦਾ, ਤਾਂ ਹੀ ਮੈਂ ਦੁਖੀ ਰਹਿੰਦਾ। ਜੇ ਤੇਰੇ ਨਿਯਮਾਂ ਵਿੱਚ ਰਵਾਂਗਾ ਤਾਂ ਮੈਨੂੰ ਕੋਈ ਦੁਖੀ ਕਰਨ ਵਾਲਾ ਜੰਮਿਆ ਨਹੀਂ। ਰੋਡ 'ਤੇ ਚੱਲਦਿਆਂ ਕੈਨੇਡਾ ਦੀਆਂ ਸੜਕਾਂ ਦਾ ਕਾਨੂੰਨ ਚੇਤਾ ਰੱਖਿਓ, ਤੁਹਾਡੀ ਟਿਕਟ ਕੱਟਣ ਵਾਲਾ ਕੋਈ ਜੰਮਿਆ ਨਹੀਂ। ਪਰ ਜੇ ਸਹੀ ਚੱਲਾਂਗੇ, ਜੇ ਗਲਤ ਚੱਲਾਂਗੇ ਫਿਰ ਔਖੇ ਹੋਵਾਂਗੇ। ਪਰਮਾਤਮਾ ਦੇ ਨਿਯਮਾਂ ਵਿੱਚ ਚੱਲਣ ਵਾਲਾ ਬੰਦਾ ਕਦੇ ਦੁਖੀ ਨਹੀਂ ਹੁੰਦਾ। ਸਹੀ ਸਹੀ ਚੱਲੀਏ, ਸਿੱਧੇ ਸਿੱਧੇ ਚੱਲੀਏ, ਨਿਯਮ ਨਾ ਤੋੜੀਏ। ਉਹਦੇ ਨਾਲ ਪਿਆਰ ਕਰਦੇ ਹਾਂ ਜੀ ਰੱਬ ਨਾਲ, ਅਤੇ ਰੱਬ ਦੇ ਬਣਾਏ ਸਿਸਟਮ ਨੂੰ ਨਾ ਤੋੜੀਏ। ਹੁਣ ਆਪਾਂ ਸ਼ਬਦ ਪੜ੍ਹਿਆ ਹੈ, ਕੱਲ੍ਹ ਹੁਕਮਨਾਮਾ ਆਇਆ ਸੀ, ਮਾਤ ਗਰਭ ਮਹਿ ਆਪਣ ਸਿਮਰਨ ਦੇ ਤੈ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਮੇਰੇ ਰੱਬ ਜੀ ਸਾਡੇ 'ਤੇ ਕਿਰਪਾ ਕਰੋ, ਮਾਤਾ ਦੇ ਗਰਭ ਵਿੱਚ ਤੁਸੀਂ ਆਪਣਾ ਸਿਮਰਨ ਦੇ ਕੇ ਭਲਾ ਕੀਤਾ, ਤਾਰਿਆ, ਉੱਥੇ ਤੁਸੀਂ ਰਕਸ਼ਾ ਕੀਤੀ। ਹੁਣ ਮਾਤਾ ਦੇ ਗਰਭ ਵਿੱਚ ਬੱਚਾ ਵਾਹਿਗੁਰੂ ਜਪਦਾ, ਹਿੰਦੂਆਂ ਦਾ ਬੱਚਾ ਰਾਮ ਰਾਮ ਜਪਦਾ, ਮੁਸਲਮਾਨਾਂ ਦਾ ਬੱਚਾ ਅੱਲਾ ਅੱਲਾ ਜਪਦਾ। ਮਾਫ ਕਰਨਾ, ਮਾਂ ਦੇ ਢਿੱਡ ਵਿੱਚ ਕੋਈ ਮਜ਼ਹਬ ਨਹੀਂ ਹੁੰਦਾ, ਉਹ ਤੇ ਬਾਹਰ ਆ ਕੇ ਉਹਨੂੰ ਪਤਾ ਲੱਗਦਾ ਵੀ ਇਹ ਤੇ ਈਸਾਈ ਨੇ ਜਾਂ ਇਹ ਸਮਝ ਆਉਂਦੀ ਹੈ ਹੌਲੀ ਹੌਲੀ ਵੀ ਤੇ ਸਿੱਖ ਨੇ। ਮਾਂ ਦੇ ਢਿੱਡ ਵਿੱਚ ਤੇ ਸਿਰਫ ਉਹ ਇੱਕ ਬੱਚਾ ਹੈ, ਉਹ ਮੁਸਲਮਾਨ ਨਹੀਂ, ਉਹ ਹਿੰਦੂ ਨਹੀਂ, ਉਹ ਸਿੱਖ ਨਹੀਂ, ਉਹ ਈਸਾਈ ਨਹੀਂ, ਸਿਰਫ ਇੱਕ ਬੱਚਾ ਹੈ। ਉਹਦੇ 'ਤੇ ਅਜੇ ਕੋਈ ਇੱਦਾਂ ਦਾ ਠੱਪਾ ਨਹੀਂ ਲੱਗਿਆ ਵੀ ਇਹ ਕੌਣ ਹੈ।
ਮਾਂ ਦੇ ਢਿੱਡ ਵਿੱਚ ਫਿਰ ਬੱਚਾ ਸਿਮਰਨ ਕਿਵੇਂ ਕਰਦਾ? ਮਾਤਾ ਦੇ ਢਿੱਡ ਵਿੱਚ ਅਸੀਂ ਵੀ ਸਾਰਿਆਂ ਨੇ ਸਿਮਰਨ ਕੀਤਾ, ਸਿਮਰਨ ਕੀ ਕੀਤਾ? ਫਿਰ ਅਸੀਂ ਉਹਦੇ ਨਿਯਮਾਂ ਦੇ ਵਿੱਚ ਬੰਦ ਸੀ। ਕਾਨੂੰਨ ਜਿਹੜਾ ਕੁਦਰਤ ਦਾ ਬਣਾਇਆ ਹੋਇਆ ਇੰਨੀ ਕੁ ਗੁਥਲੀ ਦੇ ਵਿੱਚ ਚੁੱਪ ਕਰਕੇ ਪਿਆ ਸੀ, ਕੋਈ ਕਾਨੂੰਨ ਤੋੜਦਾ ਨਹੀਂ ਸੀ। ਨਿਯਮਾਂ ਵਿੱਚ ਬੰਦ ਰਹਿਣ ਨੂੰ ਅਸਲ ਵਿੱਚ ਰੱਬ ਦਾ ਸਿਮਰਨ ਕਹਿੰਦੇ ਹੈ। ਅਧੀਨਗੀ ਹੈ, ਉੱਥੇ ਬੱਚਾ ਅਧੀਨ ਹੈ, ਜਿੱਦਾਂ ਦਾ ਬਣਾਇਆ ਉਦਾਂ ਦੇ ਸਿਸਟਮ ਦੇ ਵਿੱਚ ਕੈਦ ਹੈ, ਬਾਹਰ ਜਾ ਹੀ ਨਹੀਂ ਸਕਦਾ, ਨਿਯਮ ਉੱਥੇ ਤੋੜ ਹੀ ਨਹੀਂ ਸਕਦਾ। ਇਸ ਕਰਕੇ ਪਰਮਾਤਮਾ ਦੀ ਯਾਦ ਵਿੱਚ, ਮਤਲਬ ਕਿ ਸਿਮਰਨ ਵਿੱਚ ਹੈ। ਰੱਬ ਜੀ ਦੇ ਨਿਯਮਾਂ ਨੂੰ ਤੋੜਨਾ ਮਤਲਬ ਯਾਦ ਭੁੱਲ ਗਈ ਤਾਂ ਹੀ ਤੋੜਿਆ। ਜਿਹੜਾ ਬੰਦਾ ਛੜਕ ਤੇ ਜਾਂਦਾ ਕਾਨੂੰਨ ਨੂੰ ਭੁੱਲਦਾ ਹੈ, ਉਹੀ ਕਾਨੂੰਨ ਤੋੜਦਾ। ਜਿਹੜਾ ਬੰਦਾ ਇੱਥੇ ਦੇ ਸਿਸਟਮ ਨੂੰ ਤੋੜਦਾ ਹੈ, ਇਹਦਾ ਮਤਲਬ ਭੁੱਲਿਆ। ਉੱਥੇ ਬੱਚੇ ਨੇ ਤੋੜਿਆ ਹੀ ਨਹੀਂ, ਮਾਂ ਦੇ ਢਿੱਡ ਵਿੱਚ ਬੱਚਾ ਨਿਯਮ ਤੋੜ ਸਕਦਾ ਹੀ ਨਹੀਂ, ਉੱਥੇ ਹੀ ਬੰਦ ਹੈ। ਨਿਯਮ ਕਦੋਂ ਤੋੜਦੇ ਹਾਂ ਆਪਾਂ? ਜਦੋਂ ਬਾਹਰ ਆਉਂਦੇ, ਬਾਹਰ ਆ ਕੇ ਕੁਦਰਤ ਦਾ ਜਿਹੜਾ ਕਾਨੂੰਨ ਹੈ, ਰੱਬ ਦਾ ਜਿਹੜਾ ਕਾਨੂੰਨ ਹੈ, ਉਹ ਸਾਨੂੰ ਭੁੱਲਦਾ ਜਾਂਦਾ। ਮਾਤਾ ਦੇ ਉਧਰ ਵਿੱਚ ਜਿਵੇਂ ਪਰਮਾਤਮਾ ਦੀ ਹੋਂਦ, ਪਰਮਾਤਮਾ ਦੇ ਨਿਯਮਾਂ ਮੁਤਾਬਕ ਚੱਲਦੇ ਸੀ, ਤੇ ਮਾਂ ਦੇ ਢਿੱਡ ਵਿੱਚ ਸਿਮਰਨ ਹੋ ਰਿਹਾ ਸੀ। ਤੇ ਜੇ ਅੱਜ ਰੱਬ ਦੇ ਨਿਯਮਾਂ ਵਿੱਚ ਚੱਲਣ ਲੱਗ ਜਾਂਗੇ ਤੇ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਸਿਮਰਨ ਸ਼ੁਰੂ ਹੋ ਜਾਏਗਾ। ਪਰਮਾਤਮਾ ਦੇ ਮੁਤਾਬਕ ਚੱਲਦੇ ਸੀ ਮਾਂ ਦੇ ਢਿੱਡ ਵਿੱਚ, ਤੇ ਮਾਂ ਰੱਬ ਦੀ ਯਾਦ ਚੱਲ ਰਹੀ ਸੀ, ਰੱਬ ਦਾ ਚੇਤਾ ਚੱਲ ਰਿਹਾ ਸੀ। ਹੁਣ ਅਸੀਂ ਨਿਯਮਾਂ ਦੇ ਵਿੱਚ ਆ ਜਾਈਏ ਤੇ ਅੱਜ ਰੱਬ ਦਾ ਚੇਤਾ ਸ਼ੁਰੂ ਹੋ ਗਿਆ, ਰੱਬ ਦੀ ਯਾਦ ਸ਼ੁਰੂ ਹੋ ਗਈ। ਬਸ ਰੱਬ ਨੂੰ ਯਾਦ ਰੱਖਣਾ, ਰੱਬ ਨੂੰ ਚੇਤਾ ਰੱਖਣਾ, ਉਹਦੇ ਮੁਤਾਬਕ ਜ਼ਿੰਦਗੀ ਜਿਉਣੀ, ਇਹ ਅਸਲ ਸਿਮਰਨ ਹੈ। ਉਹਦੇ ਨਿਯਮਾਂ ਵਿੱਚ ਬੱਝੇ ਰਹੀਏ, ਉਹਦੇ ਨਿਯਮਾਂ ਤੋਂ ਬਾਹਰ ਨਾ ਚੱਲੀਏ। ਜੋ ਕੁਦਰਤ ਦਾ ਕਾਨੂੰਨ ਬਣਾਇਆ ਹੋਇਆ ਉਹਨੂੰ ਤੋੜੀਏ ਨਾ, ਇਹੀ ਪਰਮਾਤਮਾ ਦਾ ਸਿਮਰਨ ਹੈ। ਆਪਾਂ ਰਲ ਮਿਲ ਕੇ ਸੰਗਤੀ ਰੂਪ ਵਿੱਚ ਸਿਮਰਨ ਕਰਦੇ ਹਾਂ, ਚੰਗੀ ਗੱਲ ਹੈ। ਮੈਡੀਟੇਸ਼ਨ ਥੋੜ੍ਹਾ ਚਿਰ, ਅੱਧਾ ਘੰਟਾ, 10 ਮਿੰਟ ਕਰੀਏ, ਇਹਦੇ ਨਾਲ ਮਾਇੰਡ ਥੋੜ੍ਹਾ ਰਿਲੈਕਸ ਹੋ ਜਾਂਦਾ ਹੈ, ਥੋੜ੍ਹਾ ਜਿਹਾ ਸ਼ਾਂਤ ਹੋ ਜਾਂਦਾ, ਥੋੜ੍ਹੇ ਵਿਚਾਰ ਥੋਟਸ ਜਿਹੜੇ ਨੇ ਕੰਟਰੋਲ 'ਚ ਆ ਜਾਂਦੇ ਆ, ਥੋੜ੍ਹੇ ਜਿਹੇ ਘੱਟ ਜਾਂਦੇ ਆ। ਪਰ ਅਸਲ ਸਿਮਰਨ ਉਦੋਂ ਹੋਣਾ ਹੈ ਜਦੋਂ ਹਰ ਵੇਲੇ, ਹਰ ਥਾਂ, ਹਰ ਜਗ੍ਹਾ ਮਾਲਕ ਜੀ ਨੂੰ ਯਾਦ ਰੱਖੀਏ। ਘੰਟੇ ਦਾ ਸਿਮਰਨ ਨਹੀਂ, ਸਾਰੀ ਜ਼ਿੰਦਗੀ ਦਾ ਸਿਮਰਨ ਰੱਖੋ, 24 ਘੰਟੇ ਯਾਦ ਰੱਖੀਏ। ਅੱਧਾ ਘੰਟਾ ਕੀਤਾ ਤੇ ਕੀ ਕੀਤਾ, 24 ਘੰਟੇ ਰੱਬ ਯਾਦ ਰਹਿਣਾ ਚਾਹੀਦਾ। ਸਵੇਰੇ ਅੱਧਾ ਘੰਟਾ ਸਿਮਰਨ ਕਰ ਲਿਆ, ਦੁਕਾਨ ਤੇ ਜਾ ਕੇ ਭੁੱਲ ਗਿਆ, ਇੱਥੇ ਬਹਿ ਕੇ ਸਿਮਰਨ ਕਰ ਲਿਆ, ਬਿਜ਼ਨਸ ਕਰਨ ਵੇਲੇ, ਵਪਾਰ ਕਰਨ ਵੇਲੇ ਰੱਬ ਦਾ ਚੇਤਾ ਹੀ ਭੁੱਲ ਗਿਆ। ਪਰਮਾਤਮਾ ਨੂੰ ਹਰ ਜਗ੍ਹਾ ਯਾਦ ਰੱਖਣਾ ਹੀ ਅਸਲ ਵਿੱਚ ਪਰਮਾਤਮਾ ਦਾ ਸਿਮਰਨ ਹੁੰਦਾ ਹੈ। ਤਾਂ ਕਰਕੇ ਸਿਮਰਨ ਵਾਲੇ ਪਾਸੇ ਲੱਗੋ ਤੇ ਉਹ ਸਿਮਰਨ ਕਰੋ ਜਿਹੜਾ ਸਾਰੀ ਜ਼ਿੰਦਗੀ ਰੱਬ ਦਾ ਨਿਯਮ ਚੇਤਾ ਰਵੇ, ਵੀ ਮੈਂ ਸਾਰੀ ਜ਼ਿੰਦਗੀ ਕਿਸੇ ਨਾਲ ਧੋਖਾ ਨਹੀਂ ਕਰਨਾ ਕਿਉਂਕਿ ਮੇਰਾ ਮਾਲਕ ਮੈਨੂੰ ਵੇਖਦਾ। ਐਦਾਂ ਮੰਨ ਕੇ ਚੱਲੀਏ ਕਿ ਪਰਮਾਤਮਾ ਦਾ ਕੈਮਰਾ ਮੇਰੇ 'ਤੇ ਫਿੱਟ ਹੈ, ਜਿਹੋ ਜਿਹਾ ਮੈਂ ਕਰਾਂਗਾ ਉਹੋ ਜਿਹਾ ਫਿਰ ਮੈਨੂੰ ਬੀਜ ਵੱਢਣਾ ਪੈਣਾ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ,
ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਧਾਣੀਆ ਤਿਉ ਮਥੈ ਤ੍ਰਮ ਰਾਏ।
ਜਿਵੇਂ ਮਧਾਣੀ ਦੁੱਧ ਅੱਡ ਤੇ ਵਾਹਿਗੁਰੂ ਲੱਸੀ ਅੱਡ ਕਰ ਦਿੰਦੀ ਹੈ, ਮੱਖਣ ਅੱਡ ਕਰ ਦਿੰਦੀ ਹੈ, ਨਤਾਰਾ ਕਰ ਦਿੰਦੀ ਹੈ, ਇੱਦਾਂ ਕਹਿੰਦੇ ਧਰਮ ਰਾਏ। ਰੱਬ ਦਾ ਜਿਹੜਾ ਨਿਯਮ ਹੈ, ਪਰਮਾਤਮਾ ਦਾ ਜਿਹੜਾ ਵਿਧਾਨ ਹੈ, ਉਹ ਪੂਰੇ ਦਾ ਪੂਰਾ ਨਤਾਰਾ ਕਰ ਦਿੰਦਾ। ਜਿੰਨੇ ਅਸੀਂ ਰੱਬ ਨੂੰ ਭੁੱਲ ਕੇ ਗਲਤ ਕੰਮ ਕਰਾਂਗੇ, ਮਾੜੇ ਕੰਮ ਕਰਾਂਗੇ, ਫਿਰ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਉਨਾ ਹੀ ਫਿਰ ਦੁਖੀ ਹੋਵਾਂਗੇ। ਤੇ ਜੇ ਪਰਮਾਤਮਾ ਦਾ ਨਿਯਮ ਚੇਤਾ ਰੱਖਾਂਗੇ, ਕਾਨੂੰਨ ਚੇਤਾ ਰੱਖਾਂਗੇ, ਫਿਰ ਬਚੇ ਰਹਾਂਗੇ। ਨਹੀਂ ਤੇ ਦੇ ਕਵਾੜ ਅਣਕ ਪੜਦੇ ਮੈਂ ਪਰ ਤਾਰਾ ਸੰਗ ਲੋਏ ਵੀ,
ਦੇ ਕਵਾੜ ਅਣਕ ਪੜਦੇ ਮੈਂ ਪਰ ਤਾਰਾ ਸੰਗ ਪਾਕੇ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੇ।
ਕਹਿੰਦੇ ਚਿੱਤਰਗੁਪਤ ਤੇਰਾ ਲੇਖਾ ਮੰਗਣਗੇ। ਚਿੱਤਰਗੁਪਤ ਕੀ ਹੁੰਦਾ ਹੈ? ਸਾਨੂੰ ਇਦਾਂ ਦੱਸਿਆ ਜਾਂਦਾ ਹੈ ਵੀ ਇੱਕ ਤੇਰੇ ਸੱਜੇ ਮੋਢੇ ਤੇ ਬੈਠਾ ਹੈ, ਇੱਕ ਤੇਰੇ ਖੱਬੇ ਮੋਢੇ ਤੇ ਬੈਠਾ ਹੈ। ਜਿਹੜਾ ਚੰਗੇ ਕੰਮ ਕਰਦਾ ਉਹ ਵੀ ਲਿਖੀ ਜਾਂਦਾ, ਜਿਹੜਾ ਮਾੜੇ ਕੰਮ ਕਰਦਾ ਉਹ ਵੀ ਲਿਖੀ ਜਾਂਦਾ। ਇੱਕ ਦਿਨ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਹੋਵਾਂਗੇ, ਫਿਰ ਜਿੰਨੇ ਚੰਗੇ ਕੰਮ ਕੀਤੇ ਆ, ਮਾੜੇ ਕੰਮ ਕੀਤੇ ਆ, ਉਹ ਵਹੀ ਖੋਲ੍ਹੀ ਜਾਏਗੀ। ਚੰਗੇ ਕਰਮਾਂ ਵਾਲਿਆਂ ਨੂੰ ਸਵਰਗ ਮਿਲ ਜਾਣਾ, ਮਾੜੇ ਕੰਮਾਂ ਵਾਲਿਆਂ ਨੂੰ ਨਰਕ 'ਚ ਸੁੱਟਿਆ ਜਾਣਾ, ਇਕੱਠਾ ਹਿਸਾਬ ਕਿਤਾਬ ਹੁੰਦਾ। ਪਰ ਜੇ ਇਹਨੂੰ ਸਮਝ ਕੇ ਵੇਖੋ ਨਾ, ਧਿਆਨ ਨਾਲ ਸੁਣਿਓ, ਚਿੱਤਰਗੁਪਤ ਜਬ ਲੇਖਾ ਮੰਗੈ। ਚਿੱਤਰਗੁਪਤ, ਇਹਨੂੰ ਪੁੱਠਾ ਕਰ ਦਿਓ, ਗੁਪਤ ਚਿੱਤਰ, ਗੁਪਤ ਚਿੱਤਰ। ਇੱਕ ਆਹ ਮੇਰਾ ਕੀ ਹੈ ਜਿਹੜਾ ਤੁਹਾਨੂੰ ਦਿਸਦਾ, ਇਹ ਹੈ ਪ੍ਰਗਟ ਚਿੱਤਰ। ਜਿਹੜਾ ਤੁਸੀਂ ਮੈਨੂੰ ਦਿਸਦੇ ਹੋ ਇਹ ਹੈ ਪ੍ਰਗਟ ਚਿੱਤਰ। ਪਰ ਇੱਕ ਸਾਡੇ ਅੰਦਰ ਕੀ ਹੈ? ਗੁਪਤ ਚਿੱਤਰ। ਇੱਕ ਮੇਰਾ ਮਨ ਹੈ, ਮੇਰੇ ਵਿਚਾਰ ਹੈ ਅੰਦਰ, ਮੈਨੂੰ ਪਤਾ ਨਾ ਮੈਂ ਕਿੱਦਾਂ ਦਾ, ਇਹ ਮੇਰਾ ਗੁਪਤ ਚਿੱਤਰ ਹੈ ਜਿਹੜਾ ਬਾਹਰ ਨਹੀਂ ਦਿਸਦਾ ਹੁੰਦਾ। ਮੇਰੀ ਸੋਚ ਕਿੱਦਾਂ ਦੀ ਹੈ, ਮੇਰੇ ਪਲੈਨ ਕਿੱਦਾਂ ਦੇ ਹੈ, ਮੇਰੇ ਅੰਦਰ ਕੀ ਚੱਲਦਾ ਹੈ, ਇਹ ਮੇਰਾ ਗੁਪਤ ਚਿੱਤਰ ਹੈ। ਅਤੇ ਜਿਹੜਾ ਤੁਹਾਨੂੰ ਦਿਸਦਾ ਹੈ ਇਹ ਮੇਰਾ ਪ੍ਰਗਟ ਚਿੱਤਰ ਹੈ। ਤਨ ਹੁੰਦਾ ਜਿਹੜਾ, ਇਹ ਬਾਹਰੀ ਚਿੱਤਰ ਹੁੰਦਾ। ਹੁਣ ਆ ਸ਼ਬਦ ਨੂੰ ਸਮਝ ਕੇ ਵੇਖੋ, ਕਹਿੰਦੇ ਦਰਵਾਜ਼ੇ ਬੰਦ ਸੀ, ਦੇ ਕਵਾੜ ਅਣਕ ਪੜਦੇ ਮੈਂ ਪਰ ਦਾਰਾ ਸੰਗ ਫੱਕ। ਆਪਣੀ ਇਸਤਰੀ ਨਹੀਂ ਸੀ, ਪਰਾਈ ਇਸਤਰੀ ਨਾਲ ਕਹਿੰਦੇ ਨਜਾਇਜ਼ ਸੰਬੰਧ ਬਣਾਉਂਦਾ, ਪਰ ਤਾਰਾ ਸੰਗ ਫੱਕ ਹੈ। ਤੇ ਕੀ ਸੋਚਦਾ ਹੈ? ਕਹਿੰਦਾ ਕਿਹੜਾ ਕਿਸੇ ਨੇ ਵੇਖਿਆ ਵੀ ਦਰਵਾਜ਼ੇ ਵੀ ਬੰਦ ਸੀ, ਪੜਦੇ ਵੀ ਲੱਗੇ ਸੀ, ਕਿਹੜਾ ਕਿਸੇ ਨੇ ਵੇਖਿਆ? ਪਰ ਕਹਿੰਦੇ ਕਿਸੇ ਨੇ ਤੇ ਨਹੀਂ ਵੇਖਿਆ, ਤੇਰੇ ਆਪੇ ਨੂੰ ਤੇ ਪਤਾ ਹੈ ਨਾ, ਤੇਰੇ ਅੰਦਰ ਤੇ ਉਹ ਪਿਕਚਰ ਬਣੀ ਹੋਈ ਹੈ ਨਾ। ਜਿਹੜੇ ਜਿਹੜੇ ਗਲਤ ਕੰਮ ਆਪਣੀ ਜ਼ਿੰਦਗੀ 'ਚ ਆਪਾਂ ਕੀਤੇ ਹੈ, ਆਪਣੇ ਅੰਦਰ ਤੇ ਪਿਕਚਰ ਬਣੀ ਹੋਈ ਹੋਈ ਹੁੰਦੀ, ਉਹ ਥੋੜ੍ਹਾ ਡਿਲੀਟ ਹੋ ਜਾਣੀ, ਉਹ ਥੋੜ੍ਹਾ ਖਤਮ ਹੋ ਜਾਣੀ। ਕਹਿੰਦੇ ਜਿੰਨੇ ਆਪਾਂ ਗਲਤ ਕੰਮ ਕਰਦੇ ਹਾਂ ਉਹ ਚਿੱਤਰ ਗੁਪਤ ਜਿਹੜੇ ਹੈ, ਗੁਪਤ ਚਿੱਤਰ ਹੈ ਜਿਹੜੇ ਸਾਡੇ ਅੰਦਰ ਬਣੇ ਹੋਏ ਹੈ, ਤੇ ਜਿੰਨਾ ਚਿਰ ਜਿਉਂਦੇ ਰਹਾਂਗੇ ਲੇਖੇ ਦੇਣੇ ਹੀ ਪੈਣਗੇ। ਆਖੋ
ਸਤਿਨਾਮ।
ਹੁਣ ਮੰਨ ਲਓ ਘਰ ਵਾਲੀ ਬੜਾ ਪ੍ਰੇਮ ਕਰਦੀ ਹੈ, ਫਿਰ ਉਹਨੂੰ ਚੇਤਾ ਆਉਂਦਾ ਵੀ ਮੈਂ ਤੇਰੇ ਨਾਲ ਤੇ ਧੋਖਾ ਕਰਦਾ ਰਿਹਾ, ਉਹ ਗੁਪਤ ਚਿੱਤਰਾਂ ਨੇ ਤੰਗ ਕਰਨਾ। ਆਪਣੀ ਪਰਿਵਾਰ ਨਾਲ ਜਦੋਂ ਕਦੇ ਬਿਮਾਰ ਹੋਏ, ਘਰ ਵਾਲੀ ਨੇ ਗੰਦ ਮੰਦ ਸਾਂਭਿਆ, ਘਰ ਵਾਲੀ ਨੇ ਸੇਵਾ ਕੀਤੀ, ਉਦੋਂ ਫਿਰ ਬੰਦਾ ਦੁਖੀ ਹੁੰਦਾ। ਕਿਹੜਾ ਕਿਸੇ ਨੂੰ ਪਤਾ ਲੱਗਿਆ? ਪਰ ਨਹੀਂ ਪਿਆਰਿਓ, ਜਦੋਂ ਇੱਦਾਂ ਦੇ ਸੰਸਕਾਰ ਨੇ ਸਾਡੇ ਅੰਦਰ, ਮਾੜੇ ਕਰਮਾਂ ਕਰ ਕਰਕੇ ਇੱਦਾਂ ਦੇ ਸਾਡੇ ਸੰਸਕਾਰ ਬਣਦੇ ਹੈ, ਉਹ ਸਾਡੇ ਅੰਦਰ ਹੀ ਬੈਠੀਆਂ ਪਿਕਚਰਾਂ, ਉਹਨਾਂ ਨੇ ਸਾਨੂੰ ਜਿਉਣ ਨਹੀਂ ਦੇਣਾ। ਚਿੱਤਰ ਗੁਪਤ ਬਣਦੇ ਜਾਣਗੇ। ਜਿੱਦਾਂ ਦਾ ਬੀਜਾਂਗੇ ਉਦਾਂ ਦਾ ਫਿਰ ਵੱਢਣਾ ਪੈਣਾ। ਧਿਆਨ ਨਾਲ ਸੁਣਿਓ, ਲੇਖਾ ਦੇਣਾ ਨਹੀਂ, ਲੇਖਾ ਤੇ ਅੱਜ ਦੇ ਰਹੇ ਆ, ਲੇਖਾ ਅੱਜ ਦੇ ਰਿਹਾ। ਜਿਹੜਾ ਬੰਦਾ ਗਲਤ ਕੰਮ ਕਰਦਾ ਹੈ, ਆਪਣੇ ਪਰਿਵਾਰ ਤੋਂ ਲੁਕੋ ਰਿਹਾ, ਪੜਦੇ ਰੱਖਦਾ ਹੈ, ਦੋ ਨੰਬਰ ਦਾ ਧੰਦਾ ਕਰਦਾ ਹੈ, ਦੋ ਨੰਬਰ ਦਾ ਚਾਹੇ ਉਹ ਵਪਾਰ ਕਰੇ, ਚਾਹੇ ਬਿਜ਼ਨਸ ਕਰੇ, ਚਾਹੇ ਧੋਖਾ ਕਰੇ, ਚਾਹੇ ਪਰਿਵਾਰ ਨਾਲ ਗਲਤ ਕੰਮ ਕਰੇ, ਦੋ ਨੰਬਰ ਦਾ ਧੋਖਾ ਹੀ ਹੋ ਗਿਆ। ਘਰ ਵਾਲੀ ਨੂੰ ਧੋਖਾ ਦੇਣਾ, ਘਰ ਵਾਲੀ ਘਰ ਵਾਲੇ ਨੂੰ ਧੋਖਾ ਦੇਵੇ, ਇਹ ਦੋ ਨੰਬਰ ਦੀ ਗੱਲ ਹੀ ਹੋ ਗਈ। ਬਿਜ਼ਨਸ ਕਰਨਾ ਦੋ ਨੰਬਰ ਦਾ। ਤੇ ਜਿੰਨੇ ਬੰਦੇ ਸਹੀ ਚੱਲਦੇ ਆ, ਸਹੀ ਚੱਲ ਰਹੇ, ਮੰਨ ਲਓ ਟੈਕਸ ਵੀ ਸਹੀ ਭਰਿਆ, ਕੰਮ ਕਾਰ ਸਾਰਾ ਇੱਕ ਨੰਬਰ ਦਾ ਹੈ, ਉਸ ਬੰਦੇ ਨੂੰ ਸਟ੍ਰੈਸ ਕਾਹਦੀ? ਪਰ ਜਿੰਨੇ ਬੰਦੇ ਦੋ ਨੰਬਰ ਦੇ ਹੋਣਗੇ ਉਹਨਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ ਵੀ ਯਾਰ ਕਿਤੇ ਫੜੇ ਨਾ ਜਾਏ, ਕਿਤੇ ਪਤਾ ਨਾ ਲੱਗੇ। ਆਪਣੇ ਪਰਿਵਾਰ ਨਾਲ ਸੰਬੰਧ ਰੱਖਦਾ ਕਾਹਦਾ ਖਤਰਾ ਹੈ? ਆਪਣੇ ਬੱਚਿਆਂ ਨਾਲ ਸੰਬੰਧ ਰੱਖਦਾ, ਵਿਆਹਿਆ ਹੋਇਆ ਤੇ ਕਾਹਦਾ ਖਤਰਾ ਹੈ? ਪਰ ਜੇ ਕਿਤੇ ਨਜਾਇਜ਼ ਸੰਬੰਧ ਬਣਾ ਲੈਂਦਾ ਤੇ ਟੈਨਸ਼ਨ ਬਣੀ ਰਹਿਣੀ ਹੈ ਵੀ ਕਿਤੇ ਪਤਾ ਨਾ ਲੱਗ ਜੇ, ਕਿਤੇ ਪਤਾ ਨਾ ਲੱਗ ਜੇ, ਹਰ ਵੇਲੇ ਡਰਦਾ ਰਹਿੰਦਾ। ਤੇ ਜਿਹੜੇ ਬੰਦੇ ਡਰੇ ਹੋਏ ਹੁੰਦੇ ਆ, ਡਾਕਟਰ ਕਹਿੰਦੇ ਆ ਵੀ ਜਿਹੜੇ ਬੰਦੇ ਨੂੰ ਸਟ੍ਰੈਸ ਹੋਵੇ, ਜਿਹੜਾ ਬੰਦਾ ਡਰਿਆ ਹੋਇਆ ਹੋਵੇ ਵੀ ਮੇਰਾ ਪਤਾ ਨਾ ਲੱਗ ਜਾਏ, ਪਤਾ ਨਾ ਲੱਗ ਜਾਏ, ਉਹ ਸਟ੍ਰੈਸ 'ਚ ਰਹਿੰਦਾ। ਜਿਹੜਾ ਬੰਦਾ ਸਟ੍ਰੈਸ 'ਚ ਰਹਿੰਦਾ ਹੈ ਉਹਦੀ ਬਾਡੀ ਹੈ ਜਿਹੜੀ ਨਾ ਉਹਦੇ ਸੈੱਲ ਜਿਹੜੇ ਟਾਈਟ ਹੋ ਜਾਂਦੇ ਆ ਜੇ ਜਦੋਂ ਅਸੀਂ ਡਰੇ ਹੋਏ ਹੁੰਦੇ ਆ ਸੁੰਗੜ ਜਾਂਦੇ ਆ ਸਾਡੇ ਸੈੱਲ ਸਾਡੀ ਬਾਡੀ ਦੇ ਉੱਤੇ ਵੀ ਉਹਦਾ ਅਸਰ ਹੁੰਦਾ ਹੈ ਡਰਿਆ ਹੋਇਆ ਬੰਦਾ ਜਿਹੜਾ ਹੋਵੇ ਉਸ ਬੰਦੇ ਦਾ ਸਾਰਾ ਸਿਸਟਮ ਖਰਾਬ ਹੋ ਜਾਂਦਾ ਕਿਵੇਂ ਡਰੇ ਹੋਏ ਬੰਦੇ ਦਾ ਸਾਹ ਜਿਹੜਾ ਆਊਟਪੁੱਟ ਇਨਪੁੱਟ ਜਿਹੜੀ ਆਊਟਪੁੱਟ ਉਹਦੀ ਬੈਲੈਂਸ ਨਹੀਂ ਰਹਿੰਦੀ ਨੋਰਮਲ ਬੰਦੇ ਦਾ ਸਾਹ ਧੁੰਨੀ ਤੱਕ ਚੱਲਣਾ ਚਾਹੀਦਾ ਜੇ ਬੰਦਾ ਸਟ੍ਰੈਸ ਨਾ ਹੋਵੇ ਕੋਈ ਉਹ ਸਾਹ ਲੰਮਾ ਲੈਂਦਾ ਧੁੰਨੀ ਤੱਕ ਸਾਹ ਜਾਂਦਾ ਤੇ ਵਾਪਸ ਆਉਂਦਾ ਪਰ ਜਿਹੜਾ ਬੰਦਾ ਸਟ੍ਰੈਸ 'ਚ ਹੈ ਉਹ ਬੰਦੇ ਦਾ ਸਾਹ ਪੂਰਾ ਧੁੰਨੀ ਤੱਕ ਨਹੀਂ ਜਾਂਦਾ ਉੱਤੋਂ ਹੀ ਮੁੜ ਆਉਂਦਾ ਸਾਹ ਦੀ ਰਿਦਮ ਹਿੱਲ ਜਾਂਦੀ ਹੈ ਜਦੋਂ ਸਾਹ ਬੈਲੈਂਸ ਨਹੀਂ ਰਹਿੰਦਾ ਫਿਰ ਬਾਡੀ ਦੇ ਵਿੱਚ ਜਿਹੜੀਆਂ ਗੈਸਾਂ ਦੀ ਮਾਤਰਾ ਹੈ ਉਹ ਵੀ ਬੈਲੈਂਸ ਨਹੀਂ ਰਹਿੰਦੀ ਉਹ ਵੀ ਹਿੱਲ ਜਾਂਦੀ ਹੈ ਜਦੋਂ ਬਾਡੀ ਦੇ ਵਿੱਚ ਗੈਸਾਂ ਦੀ ਮਾਤਰਾ ਹਿੱਲ ਜਾਂਦੀ ਹੈ ਉਦੋਂ ਬਾਅਦ ਜਿਹੜੇ ਐਸਿਡ ਬਣਦੇ ਆ ਸਾਡੇ ਸਰੀਰ ਵਿੱਚ ਉਹ ਹਿੱਲ ਜਾਂਦੇ ਆ ਜਦੋਂ ਐਸਿਡ ਹਿੱਲ ਜਾਂਦੇ ਆ ਤੇ ਉਸ ਤੋਂ ਬਾਅਦ ਸਾਡਾ ਇਮਿਊਨ ਸਿਸਟਮ ਹਿੱਲ ਜਾਂਦਾ ਹੈ ਜਦੋਂ ਬੰਦੇ ਦਾ ਇਮਿਊਨ ਸਿਸਟਮ ਹਿੱਲ ਜਾਂਦਾ ਹੈ ਫਿਰ ਉਹਨੂੰ ਬਿਮਾਰੀਆਂ ਆ ਘੇਰਦੀਆਂ ਖਾਣਾ ਨਹੀਂ ਪਚਦਾ ਖਾਣਾ ਨਾ ਪਚਣ ਕਰਕੇ ਸਾਰੇ ਰੋਗ ਆ ਚੰਬੜਦੇ ਆ ਸੋ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਟ੍ਰੈਸ ਤੇ ਸਟ੍ਰੈਸ ਹੈ ਹੀ ਉਹਨਾਂ ਨੂੰ ਹੈ ਜਿੰਨੇ ਦੋ ਨੰਬਰ ਦੇ ਕੰਮ ਕਰਦੇ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕੰਮ ਸਹੀ ਕਰਦਾ ਫਿਰ ਸਟ੍ਰੈਸ ਕਾਹਦੀ ਹੈ ਕਾਹਦਾ ਖਤਰਾ ਹੈ ਸਟ੍ਰੈਸ ਦੋ ਨੰਬਰ ਦੇ ਕੰਮ ਕਰਨ ਵਾਲਿਆਂ ਨੂੰ ਹੈ ਤੇ ਦੋ ਨੰਬਰ ਦਾ ਕੰਮ ਕਰਨ ਵਾਲੇ ਦਾ ਸਾਹ ਸਹੀ ਨਹੀਂ ਜਿਹਦਾ ਸਾਹ ਸਹੀ ਨਹੀਂ ਉਹਦੀ ਗੈਸਾਂ ਦੀ ਮਾਤਰਾ ਸਹੀ ਨਹੀਂ ਜਿਹਦੇ ਅੰਦਰ ਗੈਸਾਂ ਦੀ ਮਾਤਰਾ ਸਹੀ ਨਹੀਂ ਉਹਦੇ ਐਸਿਡ ਸਹੀ ਨਹੀਂ ਜਿਹਦਾ ਐਸਿਡ ਸਹੀ ਨਹੀਂ ਬਾਡੀ ਦਾ ਉਹਦਾ ਇਮਿਊਨ ਸਿਸਟਮ ਠੀਕ ਨਹੀਂ ਜਿਹਦਾ ਇਮਿਊਨ ਸਿਸਟਮ ਠੀਕ ਨਹੀਂ ਉਹਦਾ ਪੇਟ ਠੀਕ ਨਹੀਂ ਤੇ ਜਿਹਦਾ ਪੇਟ ਠੀਕ ਨਹੀਂ ਉਹਨੂੰ ਸਾਰੀਆਂ ਹੀ ਬਿਮਾਰੀਆਂ ਇਹਨੂੰ ਕਹਿੰਦੇ ਖਸਮ ਵਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ
ਰੋਗ
ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ
ਦਾਰੂ
ਲਾਏ ਸਾਨੂੰ ਲੱਗਦਾ ਪਿਆਰਿਓ ਵੀ ਯਾਰ ਇਹਦੇ ਨਾਲ ਕੀ ਹੋ ਚੱਲਿਆ ਜੇ ਮੈਂ ਇੱਕ ਮਾੜਾ ਜਿਹਾ ਗਲਤ ਕੰਮ ਕਰ ਲਾਂਗਾ ਫਰਕ ਕੀ ਪੈਣ ਲੱਗਿਆ ਦੁਨੀਆ ਵੀ ਤੇ ਕਰਦੀ ਹੋਈ ਹੈ ਹਰ ਬੰਦਾ ਹੀ ਠੱਗੀ ਮਾਰੀ ਜਾਂਦਾ ਮੈਂ ਮਾਰ ਲਾਂਗਾ ਫਿਰ ਕੀ ਹੋ ਗਿਆ ਨਾ ਭਰਾਵੋ 5000 ਨਾਲ ਗੁਜ਼ਾਰਾ ਕਰ ਲਿਓ ਦੋ ਨੰਬਰ ਤੋਂ ਬਚੇ ਰਹੇ 10000 ਨਾਲ ਗੁਜ਼ਾਰਾ ਕਰ ਲੈ ਦੋ ਨੰਬਰ ਦੇ ਚੱਕਰਾਂ 'ਚ ਨਾ ਪਈ ਅਸੀਂ ਕਹਿੰਦੇ ਹਾਂ ਨਹੀਂ ਜੀ 2 ਲੱਖ ਤੱਕ ਜਾਈਏ ਮਹੀਨੇ ਦਾ $2 ਲੱਖ ਬਣ ਜਾਏ ਭਾਈ 5000 ਤੇ ਗੁਜ਼ਾਰਾ ਕਰੋ 3000 ਤੇ ਗੁਜ਼ਾਰਾ ਕਰੋ ਪਰ ਦੋ ਨੰਬਰ ਦਾ ਧੰਦਾ ਜਿਹੜਾ ਹੈ ਨਾ ਗਲਤ ਕੰਮ ਹੈ ਜਿਹੜਾ ਬੰਦੇ ਨੂੰ ਸਟ੍ਰੈਸ ਵਿੱਚ ਲੈ ਆਉਂਦਾ ਤੇ ਸਟ੍ਰੈਸ ਇੰਨੀ ਮਾੜੀ ਹੈ ਕਿ ਸਾਰਾ ਸਿਸਟਮ ਖਰਾਬ ਕਰਦੇ ਇਹ ਇੱਥੇ ਜਾਨ ਛੁੱਟਦੀ ਨਹੀਂ ਇੰਨੇ ਕੁ ਨਾਲ ਸਾਨੂੰ ਲੱਗਦਾ ਵੀ ਬਸ ਜੀ ਮੈਂ ਦੁਨੀਆ ਵੀ ਕਰਦੀ ਹੈ ਮੈਂ ਵੀ ਕਰੀ ਜਾਂਦਾ ਇੰਨੇ ਨਾਲ ਜਾਨ ਨਹੀਂ ਛੁੱਟਦੀ ਪਿਆਰਿਓ ਬਹੁਤ ਲੇਖਾ ਦੇਣਾ ਪੈਂਦਾ ਇਹਨੂੰ ਸਮਝਿਓ ਜ਼ਰੂਰ ਦੇ ਕਿਵਾੜ ਲਓ ਫਿਰ ਦੁਬਾਰਾ ਇੱਕ ਵਾਰ ਸੁਣ
ਦੇ ਕਿਵਾੜ ਅਨਕ ਪੜਦੇ ਮੈਂ ਪਰ ਦਾਰਾ ਸੰਗ ਪਾਕੇ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੇ
ਅੰਦਰ ਤਾਂ ਕਹਿੰਦੇ ਚਿੱਤਰ ਗੁਪਤ ਦੇ ਤੇਰੇ ਅੰਦਰ ਹੈ ਤੇਰੇ ਅੰਦਰ ਗੁਪਤ ਚਿੱਤਰ ਬਣੇ ਹੋਏ ਹੈ ਉਦੋਂ ਪੜਦਾ ਕੌਣ ਢਕੇਗਾ ਉਹਨਾਂ ਨੇ ਲੇਖਾ ਮੰਗਣਾ ਹੈ ਬਾਹਰ ਤੇ ਭਾਵੇਂ ਕੋਈ ਨਾ ਪੁੱਛੇ ਪਰਿਵਾਰ ਨੂੰ ਪਤਾ ਭਾਵੇਂ ਨਾ ਲੱਗੇ ਪਰ ਤੈਨੂੰ ਆਪਣੇ ਆਪ ਨੂੰ ਤੇ ਪਤਾ ਹੈ ਵੀ ਮੈਂ ਇੱਥੇ ਧੋਖਾ ਕਰਦਾ ਉਹਦੇ ਨਾਲ ਤੂੰ ਸਟ੍ਰੈਸ 'ਚ ਰਹਿਣਾ ਹੀ ਰਹਿਣਾ ਹੈ ਪਰੇਸ਼ਾਨ ਹੋਣਾ ਹੀ ਹੋਣਾ ਹੈ ਅੱਜ ਤੋਂ ਹੁਣ ਮੈਂ ਗੱਲ ਕਰਦਾ ਵੇਖੋ ਆ ਹੁਣ ਮੈਂ ਗੱਲ ਕਰ ਰਿਹਾ ਨਾ ਕਹਿੰਦੇ ਲੇਖਾ ਦਿੰਦਾ ਬੰਦਾ ਅੱਗੇ ਜਾ ਕੇ ਇੱਥੇ ਚੈੱਕ ਕਰਕੇ ਵੇਖ ਲਓ ਜਿਹੜੇ ਜਿਹੜੇ ਬੰਦੇ ਦੇ ਕਿਤੇ ਨਜਾਇਜ਼ ਸੰਬੰਧ ਨੇ ਉਹ ਆਪਣੇ ਆਪ ਨੂੰ ਚੈੱਕ ਕਰੋ ਹੱਥਾਂ ਦੀਆਂ ਤਲੀਆਂ 'ਚ ਪਸੀਨਾ ਆ ਜਾਏਗਾ ਸਿਰ 'ਚ ਸਿਰ ਵਿੱਚੋਂ ਸੇਕ ਨਿਕਲਣ ਲੱਗ ਜਾਂਦਾ ਖਾਜ ਹੋਣ ਲੱਗ ਜਾਣੀ ਹੈ ਇਹ ਪਸੀਨਾ ਚਿਪ ਚਿਪ ਕਰਨਗੇ ਕਿਉਂ ਕਿਉਂਕਿ ਸਟ੍ਰੈਸ ਉਹ ਧੜਕਣ ਤੇਜ਼ ਹੋ ਜਾਂਦੀ ਹੈ ਦਿਲ ਦੀ ਜਦੋਂ ਇਹੋ ਜਿਹੀ ਗੱਲ ਸਟੇਜ 'ਤੇ ਚੱਲਦੀ ਹੈ ਜਦੋਂ ਕੋਈ ਗੱਲ ਕਰਦਾ ਨਾ ਇੱਦਾਂ ਦੀ ਧੜਕਣ ਆਮ ਬੰਦੇ ਨਾਲੋਂ ਧੜਕਣ ਤੇਜ਼ ਚੱਲਦੀ ਹੈ ਉਹਨਾਂ ਬੰਦਿਆਂ ਦੀ ਚੈੱਕ ਕਰਕੇ ਵੇਖੋ ਆਪਣੇ ਆਪ ਤਾਂ ਕਰਕੇ ਲੇਖੇ ਦੇਣੇ ਨਹੀਂ ਲੇਖੇ ਅੱਜ ਅਸੀਂ ਦੇ ਰਹੇ ਅਸੀਂ ਜਾਨ ਆਪਣੀ ਅੱਜ ਔਖੀ ਕਰ ਰਹੇ ਹਾਂ ਅੱਜ ਮਾੜਾ ਕੰਮ ਛੱਡ ਦਈਏ, ਗਲਤ ਕੰਮ ਛੱਡ ਦਈਏ, ਨਜਾਇਜ਼ ਸੰਬੰਧ ਛੱਡ ਦਈਏ, ਦੋ ਨੰਬਰ ਦੇ ਧੰਦੇ ਛੱਡ ਦਈਏ, ਅੱਜ ਤੋਂ ਬਾਅਦ ਹੀ ਨੀਂਦ ਵਧੀਆ ਆਉਣ ਲੱਗ ਜੇ। ਅੱਜ ਹੀ ਛੱਡ ਦਈਏ ਵੀ ਲਓ ਵੀ ਅੱਜ ਤੋਂ ਬਾਅਦ ਆਪਾਂ ਨਹੀਂ ਕਰਨਾ, ਕੋਈ ਖਤਰਾ ਹੀ ਨਹੀਂ ਫਿਰ ਇੱਥੇ। ਜਿੰਨਾ ਚਿਰ ਬੰਦਾ ਓਵਰ ਸਪੀਡ ਜਾਂਦਾ ਉਹਨਾਂ ਚਿਰ ਹੀ ਸਟ੍ਰੈਸ 'ਚ ਹੈ। 140 ਤੇ ਜਾ ਰਿਹਾ ਸਟ੍ਰੈਸ 'ਚ ਹੈ, ਤੇ 120 ਦੀ ਸਪੀਡ ਹੈ, 120 ਤੇ ਕਰਨਾ ਬਸ ਸਟ੍ਰੈਸ ਖਤਮ। ਹੁਣ ਕਿਹੜਾ ਕੋਈ ਘੇਰ ਲਏਗਾ, ਕਿਹੜਾ ਕੈਮਰਾ ਲੈ ਕੇ ਬੈਠਾ, ਬੈਠੇ ਰਹਿਣ ਦੋ ਸਾਨੂੰ ਕੀ ਹੈ। ਅਸੀਂ ਸਹੀ ਹੋ ਜਾਈਏ, ਅਸੀਂ ਸਹੀ ਚੱਲੀਏ, ਪਰ ਸਟ੍ਰੈਸ ਉਹਨਾਂ ਚਿਰ ਹੈ ਜਿੰਨਾ ਚਿਰ ਓਵਰ ਸਪੀਡ। ਓਵਰ ਸਪੀਡ ਛੱਡੀ ਨਹੀਂ, ਸਹੀ ਸਪੀਡ 'ਤੇ ਆਏ ਨਹੀਂ, ਅਤੇ ਸਟ੍ਰੈਸ ਖਤਮ ਹੋਈ। ਤਾਂ ਕਰਕੇ ਪਿਆਰਿਓ ਸਟ੍ਰੈਸ ਉਸ ਵੇਲੇ ਹੀ ਖਤਮ ਹੋਣੀ ਹੈ, ਨਹੀਂ ਤਾਂ ਉਹਨਾਂ ਚਿਰ ਬਹੁਤ ਜਾਨ ਔਖੀ ਹੁੰਦੀ ਹੈ। ਆਪਣੇ ਆਪ ਨੂੰ ਗੁਰਬਾਣੀ ਦੇ ਦੁਆਰਾ ਆਪਣੇ ਮਨ ਨੂੰ ਸਮਝਾਈਏ। ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ। ਆਪਣੇ ਸ਼ਬਦ ਨੂੰ ਬਾਣੀ ਦਾ ਹੋੜਾ ਦੇ ਕੇ ਰੱਖੀਏ, ਆਪਣੇ ਮਨ ਨੂੰ ਗੁਰਬਾਣੀ ਦਾ ਗਿਆਨ ਦਈਏ। ਸੋ ਜੇ ਕੋਈ ਪ੍ਰਵਾਨ ਹੋਣਾ ਚਾਹੁੰਦਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੇ ਕਹਿੰਦੇ ਕੋਈ ਪ੍ਰਵਾਨ ਹੋਣਾ ਚਾਹੁੰਦਾ ਨਾ ਗੁਰੂ ਨੂੰ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ
ਗੁਰ ਨਾਲ,
ਕਹਿੰਦੇ ਦਿਲੋਂ ਗੁਰੂ ਨਾਲ ਲੱਗਿਆ ਰਵੇ। ਉੱਤੋਂ ਉੱਤੋਂ ਤੇ ਸਾਰੇ ਹੀ ਮੱਥਾ ਟੇਕਦੇ ਆ ਕੇ, ਉੱਤੋਂ ਉੱਤੋਂ ਤੇ ਆਪਾਂ ਸਾਰੇ ਹੀ ਆਉਂਦੇ ਹਾਂ, ਪਰ ਕਹਿੰਦੇ ਜਿਹੜਾ ਲੱਗਣਾ ਚਾਹੁੰਦਾ ਜੀਓ ਦਿਲੋਂ ਲੱਗੇ, ਜੀਓ ਰਹੇ ਗੁਰ ਨਾਲ ਦਿਲੋਂ, ਕਹਿੰਦੇ ਲੱਗੇ ਗੁਰੂ ਨਾਲ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਸੋ ਇਸ ਕਰਕੇ ਜੀਓ ਰਹੇ ਗੁਰ ਨਾਲ। ਅੱਗੇ ਕਹਿੰਦੇ ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ
ਸੰਭਾਲੇ।
ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਵੇ। ਧਿਆਨ ਨਾਲ ਸੁਣਿਓ, ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਵੇ, ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਸਾਡੇ ਵਰਗੇ ਪੈਰਾਂ ਵਰਗੇ ਥੋੜਾ ਪੈਰ ਹੈ ਗੁਰੂ ਦੇ। ਸਾਡਾ ਗੁਰੂ ਗਿਆਨ ਹੈ ਕਿ ਦੇਹ, ਸਿੱਖ ਧਰਮ ਦੇਹ ਦਾ ਪੁਜਾਰੀ ਹੈ ਕਿ ਗਿਆਨ ਦਾ? ਬੋਲੋ ਜੀ,
ਗਿਆਨ ਦਾ।
ਤੇ ਚਰਨ ਕਾਹਦੇ ਹੋਣਗੇ? ਗਿਆਨ ਦੇ ਹੀ ਹੋਣਗੇ। ਜੇ ਅਸੀਂ ਸ਼ਬਦ ਗੁਰੂ ਨੂੰ ਮੰਨਦੇ ਹਾਂ ਤੇ ਚਰਨ ਕਾਹਦੇ ਹੋਣਗੇ? ਸ਼ਬਦ ਦੇ। ਗਿਆਨ ਦੇ ਮਤਲਬ ਸ਼ਬਦ ਦੇ। ਗੁਰੂ ਦੇ ਚਰਨਾਂ ਨੂੰ ਫੜਨਾ ਕੀ ਹੋਇਆ? ਸ਼ਬਦ ਨੂੰ ਫੜੋ ਵੀ ਕਿਹਾ ਕੀ ਜਾ ਰਿਹਾ। ਗਿਆਨ ਨੂੰ ਘੁੱਟ ਕੇ ਫੜ ਲੈਣਾ ਚਰਨ ਫੜਨੇ ਹੈ। ਗੁਰੂ ਸਾਹਿਬ ਦੇ ਜਿਹੜੇ ਚਰਨ ਨੇ, ਗੁਰੂ ਦਾ ਗਿਆਨ ਹੀ ਹੈ। ਇਸੇ ਨੂੰ ਕਹਿੰਦੇ ਆ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਕੇ ਰੱਖੋ। ਹਿਰਦੈ ਚਰਨ, ਕਹਿੰਦੇ ਹਿਰਦੇ ਵਿੱਚ ਚਰਨ ਵਸ ਗਏ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਇੱਥੇ ਹੁਣ ਸਾਡੇ ਕਈ ਵਾਰੀ ਏਦਾਂ ਦੇ ਬੰਦੇ ਵੀ ਕਹਿਣਗੇ, ਤੂੰ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰਿਆ ਕਰ, ਅੱਖਾਂ ਬੰਦ ਕਰ ਲਿਆ ਕਰ ਗੁਰੂ ਦੇ ਚਰਨਾਂ ਦਾ। ਹੁਣ ਚਰਨ ਜਦੋਂ ਵੇਖੇ ਨਹੀਂ, ਧਿਆਨ ਕਿੱਦਾਂ ਧਰਾਂਗੇ? ਜੇ ਸਾਡਾ ਗੁਰੂ ਦੇਹ ਨਹੀਂ, ਸਾਡਾ ਗੁਰੂ ਤੇ ਸ਼ਬਦ ਹੈ, ਗਿਆਨ ਹੈ, ਤੇ ਗਿਆਨ ਦੇ ਚਰਨ ਮਤਲਬ ਸ਼ਬਦ, ਸ਼ਬਦਾਂ ਦਾ ਧਿਆਨ ਏਦਾਂ ਧਰਿਆ ਕਰ ਵੀ ਮਹਾਰਾਜ ਨੇ ਮੈਨੂੰ ਏਦਾਂ ਸਮਝਾਇਆ, ਇਹੋ ਜਿਹੇ ਮੌਕੇ ਤੇ ਏਦਾਂ ਆਪਣੇ ਆਪ ਨੂੰ ਸਟਰੋਂਗ ਕਿੱਦਾਂ ਰੱਖਣਾ, ਆਪਣੇ ਆਪ ਨੂੰ ਕਾਇਮ ਕਿੱਦਾਂ ਰੱਖਣਾ ਹੈ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਹੁਣ ਬਾਣੀ ਚ ਐਵੇਂ ਆਉਂਦਾ, ਮਾਈ ਚਰਨ ਗੁਰ ਮਿੱਠੇ, ਕਹਿੰਦੇ ਗੁਰੂ ਦੇ ਚਰਨ ਬੜੇ ਮਿੱਠੇ। ਪਿਆਰਿਓ ਸੁਣੋ, ਇਹ ਦਿਮਾਗ 'ਚ ਰੱਖਣਾ ਪੈਣਾ ਹੈ, ਕਿਉਂਕਿ ਭੁਲੇਖੇ ਬਹੁਤ ਵੱਡੇ ਪੈਂਦੇ ਨੇ। ਅਸੀਂ ਭਾਈ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਹਾਂ, ਮਤਲਬ ਇਹਦਾ ਇਹ ਹੈ ਮੈਂ ਗੁਰੂ ਦੇ ਗਿਆਨ ਨਾਲ ਜੁੜਿਆ ਹੋਇਆ, ਗੁਰੂ ਦੇ ਸ਼ਬਦਾਂ ਨਾਲ ਜੁੜਿਆ ਹੋਇਆ, ਗੁਰੂ ਦੇ ਬਚਨਾਂ ਨਾਲ ਜੁੜਿਆ ਹੋਇਆ। ਹੁਣ ਜਦੋਂ ਇਹ ਆਉਣਾ ਹੈ ਵੀ ਮਾਈ ਚਰਨ ਗੁਰ ਮਿੱਠੇ, ਗੁਰੂ ਦੇ ਚਰਨ ਬੜੇ ਮਿੱਠੇ ਹੈ, ਕੀ ਮਿੱਠਾ ਫਿਰ? ਹੱਡ ਮਾਸ ਵਾਲੇ ਚਰਨ ਮਿੱਠੇ ਹੈ ਕੀ? ਤੂੰ ਚਰਨ ਖਾ ਕੇ ਵੇਖੇ ਹੈ, ਮਿੱਠੇ ਕਿਵੇਂ ਹੋਏ? ਮਤਲਬ ਇਹ ਹੈ ਸੱਚੇ ਪਾਤਸ਼ਾਹ ਤੁਹਾਡੀ ਬਾਣੀ ਬੜੀ ਮਿੱਠੀ, ਤੁਹਾਡੇ ਬਚਨ ਬੜੇ ਮਿੱਠੇ, ਕਿਉਂਕਿ ਤੁਹਾਡੇ ਬਚਨ ਹੀ ਸਾਡੇ ਲਈ ਚਰਨ ਨੇ। ਗਿਆਨ ਦੇ ਚਰਨ ਗੁਰੂ ਦੇ ਸ਼ਬਦ ਹੈ, ਗੁਰੂ ਦਾ ਗਿਆਨ ਹੈ। ਤਾਂ ਕਰਕੇ ਗੁਰੂ ਦੇ ਚਰਨਾਂ, ਗੁਰੂ ਦੇ ਜਿੱਦਾਂ ਹੁਣ ਗੁਰ ਕੇ ਚਰਨ ਧੋਏ ਧੋਏ ਪੀਵਾਂ, ਗੁਰੂ ਦੇ ਚਰਨਾਂ ਨੂੰ ਮੈਂ ਧੋ ਧੋ ਕੇ ਪੀਵਾਂ, ਗੁਰੂ ਦੇ ਸ਼ਬਦਾਂ ਨੂੰ ਨਾ ਮੈਂ ਆਪਣੇ ਮਨ 'ਚ ਵਸਾ ਲਵਾਂ, ਪੀ ਜਾਵਾਂ, ਮਤਲਬ ਗੁਰੂ ਦਾ ਜਿਹੜਾ ਗਿਆਨ ਜਿਹੜਾ ਮੈਂ ਸੁਣਦਾ ਇਹਨੂੰ ਮੈਂ ਅੰਦਰ ਵਸਾ ਲਵਾਂ, ਪੀ ਜਾਵਾਂ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ
ਸੁਣ ਸ਼ਬਦ ਵਿਚਾਰਾ,
ਸੁਣ ਸ਼ਬਦ ਵਿਚਾਰਾ। ਮਨ ਨੇ ਪੀਣਾ ਹੈ, ਜਦੋਂ ਅਸੀਂ ਗਿਆਨ ਸੁਣਦੇ ਹਾਂ ਤੇ ਪੀ ਰਹੇ ਹਾਂ, ਗਿਆਨ ਲੈਣਾ ਅੰਮ੍ਰਿਤ ਪੀਣਾ ਹੈ, ਗੁਰੂ ਦੇ ਚਰਨਾਂ ਨੂੰ ਧੋ ਧੋ ਕੇ ਪੀਏ। ਜਿਵੇਂ ਆਪਾਂ ਪੜ੍ਹਦੇ ਨਾ ਸ਼ਬਦ, ਸੁਣੋ ਇੱਕ ਵਾਰ।
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ।
ਪੜੋ ਪੜੋ।
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ।
ਪਰ ਸੁਣੇ ਸਾਡੇ ਹੁਣ ਐ ਨਹੀਂ ਦਿਮਾਗ ਚ ਆਉਂਦਾ ਵੀ ਕੋਈ ਗੁਰੂ ਸਾਹਿਬ ਏਦਾਂ ਤਖਤ, ਕੋਈ ਨਾ ਕੋਈ ਸਰੀਰ, ਉਹ ਚਰਨ ਚਰਨ ਕਿਹੜੇ ਦਿਸਦੇ ਆ ਭਲਾ? ਏਦਾਂ ਸਾਡੀ ਸੁਰਤ ਚ ਕੀ ਆ ਰਿਹਾ? ਚਰਨਾਂ ਦੀ ਡੈਫੀਨੇਸ਼ਨ ਸਹੀ ਨਹੀਂ ਦਿੱਤੀ ਜਾ ਰਹੀ। ਚਰਨ ਮਤਲਬ ਗੁਰੂ ਦੇ ਸ਼ਬਦ। ਜੇ ਗਿਆਨ ਗੁਰੂ ਦੇ ਸਿੱਖ ਹੋ ਫਿਰ ਦੇਹ ਵਾਲੇ ਚਰਨ ਕਿਉਂ ਲਿਆ ਰਿਹਾ ਦਿਮਾਗ ਚ? ਜੇ ਸ਼ਬਦ ਗੁਰੂ ਦਾ ਸਿੱਖ ਹੈ, ਗਿਆਨ ਗੁਰੂ ਨੂੰ ਗੁਰੂ ਮੰਨਦਾ, ਤੇ ਦੇਹ ਵਾਲੇ ਚਰਨ ਕਿਉਂ ਤੇਰੇ ਦਿਮਾਗ ਚ ਆਉਂਦੇ ਆ? ਜਦੋਂ ਆ ਸ਼ਬਦ ਚੱਲਦੇ ਏਦਾਂ ਨਾ, ਤੇ ਕੋਈ ਕਿਸੇ ਨੂੰ ਦਿਮਾਗ ਚ ਲਿਆਉਂਦਾ, ਕੋਈ ਕਿਸੇ ਨੂੰ, ਕੋਈ ਕਿਸੇ ਨੂੰ। ਆਪਾਂ ਗੁਰੂ ਦਾ ਗਿਆਨ ਲਿਆਈਏ, ਗੁਰੂ ਦੇ ਬਚਨ। ਸਤਿਗੁਰੂ ਕੀ ਹੈ? ਸਤਿਗੁਰ ਬਚਨ, ਬਚਨ ਹੈ
ਸਤਿਗੁਰ।
ਸਤਿਗੁਰ ਪਾਤਰ ਮੁਕਤ ਜਨਾਬ ਹੈ, ਕਹਿੰਦੇ ਤੇਰੀ ਜ਼ਿੰਦਗੀ ਦਾ ਰਾਹ ਐ ਪੱਧਰਾ ਕਰ ਦੇਣਗੇ ਸੱਚੇ ਪਾਤਸ਼ਾਹ। ਜ਼ਿੰਦਗੀ ਦਾ ਰਾਹ ਪੱਧਰਾ ਕਰ ਦੇਣਗੇ ਗੁਰੂ ਦੇ ਬਚਨ। ਜ਼ਿੰਦਗੀ ਦਾ ਰਾਹ ਸੁਖਾਲਾ ਕਰ ਦੇਣਗੇ, ਪੱਧਰਾ ਕਰ ਦੇਣਗੇ ਗੁਰੂ ਦੇ ਬਚਨ। ਬਚਨ ਚੇਤਾ ਰੱਖਿਓ, ਗੁਰੂ ਦੇ ਬਚਨ ਜ਼ਿੰਦਗੀ ਦਾ ਰਾਹ ਪੱਧਰਾ ਕਰਨਗੇ, ਗੁਰੂ ਦਾ ਗਿਆਨ ਜ਼ਿੰਦਗੀ ਦਾ ਰਾਹ ਪੱਧਰਾ ਕਰਨਗੇ। ਸਾਨੂੰ ਇੱਦਾਂ ਹੀ ਕਿਹਾ ਜਾਂਦਾ ਭਾਈ ਗੁਰੂ ਦੇ ਚਰਨਾਂ ਦਾ ਧਿਆਨ ਧਰੋ। ਗੁਰੂ ਗਿਆਨ ਹੈ, ਗੁਰੂ ਦੇ ਬਚਨਾਂ ਨੂੰ ਚੇਤਾ ਰੱਖਣਾ, ਗੁਰੂ ਦੇ ਚਰਨਾਂ ਦਾ ਧਿਆਨ ਧਰਨਾ। ਆਓ ਸਾਰੇ ਧਰੀਏ, ਆਹ ਬਚਨ ਬੜਾ ਪਿਆਰਾ, ਆਹ ਬਚਨ ਬੜਾ ਪਿਆਰਾ, ਆਹ ਬਚਨ ਮਿੱਠਾ ਹੈ, ਆਹ ਬਚਨ ਮੈਂ ਪੀਵਾਂ, ਆਹ ਬਚਨ ਮੈਂ ਗੁਰੂ ਦੇ ਗਿਆਨ ਨੂੰ ਮੈਂ ਅੰਦਰ ਵਸਾਵਾਂ। ਏਦਾਂ ਲੈ ਕੇ ਆਓ ਦਿਮਾਗ 'ਚ। ਆਨੰਦ ਸਾਹਿਬ ਦੇ ਵਿੱਚ 40 ਸ਼ਬਦ ਆਪਾਂ ਪੜ੍ਹਦੇ ਹਾਂ ਰੋਜ਼, ਕਿੰਨੇ ਬਚਨ, ਕਿੰਨੇ ਗੁਰੂ ਸਾਹਿਬ ਦੇ ਪਿਆਰੇ ਪਿਆਰੇ ਬਚਨ। ਮੈਂ ਪੀਵਾਂ, ਮੈਂ ਵਸਾਵਾਂ, ਜੇ ਡੈਫੀਨੇਸ਼ਨ ਉਲਟ ਸਮਝੋਗੇ ਤੇ ਹੋਰ ਹੀ ਪਿਕਚਰ ਬਣ ਜਾਂਦੀ ਦਿਮਾਗ 'ਚ। ਪਰ ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਸਾਰੀ ਪਰਿਭਾਸ਼ਾ ਜਿਹੜੀ ਹੈ ਉਹ ਦੇਹ ਵਾਲੀ ਦਿੱਤੀ ਜਾਂਦੀ ਹੈ, ਜੋੜਿਆ ਦੇਹ ਨਾਲ ਜਾਂਦਾ। ਦੇਹ ਨਾ ਰਹੀ ਹੈ ਤੇ ਨਾ, ਬੋਲੋ ਜੀ, ਨਾ ਸਰੀਰ ਰਿਹਾ ਤੇ ਨਾ, ਨਾ ਸਾਨੂੰ ਗੁਰੂ ਜੀ ਨੇ ਸਰੀਰਾਂ ਨਾਲ ਜੋੜਿਆ ਤੇ ਨਾ ਅਸੀਂ ਜੁੜਨਾ ਹੈ। ਨਾ ਸਰੀਰਾਂ ਨਾਲ ਜੋੜਿਆ, ਨਾ ਅਸੀਂ ਸਰੀਰਾਂ ਨਾਲ ਜੁੜਨਾ ਹੈ। ਸਾਨੂੰ ਜੋੜਿਆ ਗਿਆ ਸ਼ਬਦ ਨਾਲ, ਗਿਆਨ ਨਾਲ। ਤੇ ਗਿਆਨ ਗੁਰੂ ਦੇ ਚਰਨ ਕੀ ਹੈ? ਹਿਰਦੈ ਚਰਨ ਸਭ ਸਤ ਸ਼ਬਦ ਸਤਿਗੁਰ ਨਾਨਕ ਬੰਦਿਓ
ਪਾਲ।
ਗੁਰ ਕੇ ਚਰਨ ਹਿਰਦੈ ਧਿਆਏ, ਗੁਰੂ ਦੇ ਚਰਨਾਂ ਨੂੰ ਧਿਆਇਆ ਕਰੋ, ਮਤਲਬ ਗੁਰੂ ਦੇ ਬਚਨਾਂ ਨੂੰ ਧਿਆਇਆ ਕਰੋ, ਗੁਰੂ ਦੇ ਗਿਆਨ ਨੂੰ ਆਪਣੇ ਦਿਮਾਗ 'ਚ ਰੱਖੋ। ਲਵਾਓ ਜੀ ਆਪਾਂ ਸਾਰੇ, ਹੁਣ ਡੈਫੀਨੇਸ਼ਨ ਨਾ ਉਲਟ ਆਵੇ ਸੁਰਤ, ਸੁਰਤ ਵਿੱਚ ਆਉਣ ਗੁਰੂ ਦੇ ਬਚਨ, ਗਿਆਨ। ਇੱਕ ਗੱਲ ਹੋਰ, ਦੇਹ ਲਿਆਉਣੀ ਸੁਰਤ ਵਿੱਚ ਬੜੀ ਸੌਖੀ ਹੈ, ਪਰ ਗੁਰੂ ਦਾ ਗਿਆਨ ਲਿਆਉਣਾ ਇਹ ਬੜਾ ਔਖਾ ਹੈ। ਇਹ ਸੌਖਾ ਨਹੀਂ। ਐਜੂਕੇਸ਼ਨ ਤੇ ਕਿਸੇ ਨੂੰ ਵੀ ਨਹੀਂ ਚੰਗੀ ਲੱਗਦੀ। ਨਿਆਣੇ ਨੂੰ ਅੱਜ ਕਹਿ ਦਿਓ ਬੇਟਾ ਰਹਿਣ ਦੇ, ਪੜ੍ਹਨ ਨੂੰ ਕਹੇਗਾ ਸ਼ੁਕਰ ਹੈ। ਨਿੱਕੇ ਜਿਹੇ ਬੱਚੇ ਨੂੰ ਕਹਿ ਦਿਓ ਬੇਟਾ ਪੜ੍ਹਾਈ ਛੱਡ ਪਰੇ ਰਹਿਣ ਦੇ, ਉਹ ਕਹੇਗਾ ਮਗਰੋਂ ਲੱਥਾ ਕੰਮ। ਐਜੂਕੇਸ਼ਨ ਕਿਹਨੂੰ ਚੰਗੀ ਲੱਗਦੀ? ਗਿਆਨ ਕਿਹਨੂੰ ਚੰਗਾ ਲੱਗਦਾ? ਗਿਆਨ ਨਹੀਂ ਕਿਸੇ ਨੂੰ ਚੰਗਾ ਲੱਗਦਾ। ਇਹ ਤੇ ਕੋਈ ਹੋਈ ਹੁੰਦਾ ਜਿਹੜਾ ਚੱਜ ਦੀ ਗੱਲ ਸਮਝਣਾ ਚਾਹੇ। ਦੇਹ ਦਾ ਧਿਆਨ ਧਰਨਾ ਬੜਾ ਸੌਖਾ ਹੈ, ਦੇਹ ਨੂੰ ਸੁਰਤ ਵਿੱਚ ਲਿਆਉਣਾ ਬੜਾ ਸੌਖਾ ਹੈ, ਔਖਾ ਹੈ ਗੁਰੂ ਦੇ ਗਿਆਨ ਨੂੰ ਲਿਆਉਣਾ, ਬਚਨਾਂ ਨੂੰ ਲਿਆਉਣਾ। ਤਾਂ ਕਰਕੇ ਗੁਰੂ ਦੇ ਬਚਨ ਸਾਡਾ ਗੁਰੂ ਹੈ, ਗੁਰੂ ਦੀ ਬਾਣੀ ਸਾਡਾ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਸਤਿਗੁਰ ਬਚਨ,
ਬਚਨ ਹੈ ਸਤ,
ਬਚਨ ਹੈ ਸਤ। ਲਓ ਆ ਸ਼ਬਦ ਆਪਾਂ ਸੁਣਦੇ ਹਾਂ, ਫਿਰ ਆਪਾਂ ਥੋੜ੍ਹਾ ਜਿਹਾ ਇਤਿਹਾਸ ਵਿਚਾਰਾਂ। ਹਾਂਜੀ,
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕਾ ਦਰਸ਼ਨ
ਵਾ
ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਤਿਸ ਗੁਰ ਕਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ
ਗੁਰ ਕਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਗੁਰ ਕੀ ਰੇ ਨਿਤ ਮਜਨ ਕਰੋ ਜਨਮ ਜਨਮ ਕੀ ਹੋ ਮੈਂ ਮਲਹਰੋ ਜਨਮ ਜਨਮ ਕੀ ਹੋ ਮੈਂ ਮਲਹਰੋ ਗੁਰ ਕਾ ਦਰਸ਼ਨ
ਦੇਖ ਦੇਖ ਜੀਵਾ ਸਭ ਮੀਤ
ਸਮਝ ਆ ਗਿਆ ਫਿਰ ਆਪੇ ਅੱਗੇ ਪਕੜ ਆ ਜਾਂਦੀ। ਪਿਆਰਿਓ ਜੇ ਜਾਣਾ ਹੋਵੇ ਸੱਜੇ ਨੂੰ ਤੇ ਖੱਬੇ ਨੂੰ ਮੁੜਿਆ ਚੱਲ ਜਿੰਨਾ ਮਰਜ਼ੀ ਭੱਜੀ ਜਾਂ ਸਹੀ ਮੰਜ਼ਿਲ ਤੇ ਨਹੀਂ ਜਾ ਸਕਦਾ। ਇੱਕ ਵਾਰੀ ਮੂੰਹ ਸਿੱਧਾ ਕਰੀਏ, ਡੈਫੀਨੇਸ਼ਨ ਗਲਤ ਸਮਝਦੇ ਹਾਂ ਹਰ ਚੀਜ਼ ਦੀ। ਜਦੋਂ ਗੁਰੂ ਦੇ ਚਰਨਾਂ ਦੀ ਗੱਲ ਆਉਣੀ ਹੈ, ਧੋ ਧੋ ਕੇ ਪੀਣ ਦੀ ਗੱਲ ਆਉਣੀ ਹੈ, ਉਦੋਂ ਪੈਰਾਂ ਵੱਲ ਕੇ ਪੈਰ ਨਹੀਂ ਦਿਮਾਗ 'ਚ ਆਉਣੇ ਚਾਹੀਦੇ। ਗੁਰੂ ਜੇ ਗਿਆਨ ਹੈ ਤਾਂ ਫਿਰ ਸ਼ਬਦ ਆਉਣੇ ਚਾਹੀਦੇ ਆ ਦਿਮਾਗ 'ਚ। ਡਾਇਰੈਕਸ਼ਨ ਗਲਤ ਫੜ ਲੈਂਦੇ ਹਾਂ ਜਦੋਂ ਅਸੀਂ ਚਰਨਾਂ ਦੀ ਗੱਲ ਕਰਦੇ ਹਾਂ। ਤਾਂ ਕਰਕੇ ਹੁਣ ਜਦੋਂ ਸੁਰਤ ਵਿੱਚ ਕੋਈ ਕਿਸੇ ਨੂੰ ਲਿਆਉਂਦਾ, ਕੋਈ ਕਿਸੇ ਨੂੰ ਲਿਆਉਂਦਾ। ਇਸੇ ਕਰਕੇ ਸਾਡੇ ਬਾਬਿਆਂ 'ਚ ਵੀ ਇੱਦਾਂ ਦਾ ਕੰਮ ਹੋਇਆ, ਅਗਲਿਆਂ ਨੇ ਆਪਣੇ ਪੈਰ ਅੱਗੇ ਕਰ ਦਿੱਤੇ, ਲੋਕੀ ਧੋ ਧੋ ਕੇ ਪੀਣ ਲੱਗ ਪਏ। ਕਹਿੰਦੇ ਬਾਣੀ 'ਚ ਤੇ ਲਿਖਿਆ ਹੀ ਹੈ, ਚਰਨ ਸਾਧ ਕੇ
ਧੋਏ ਧੋਏ ਪੀਓ,
ਅਰਪ ਸਾਧ ਕੋ ਆਪਣਾ ਆਪਣਾ ਜੀਓ। ਬਾਣੀ 'ਚ ਲਿਖਿਆ ਵੀ ਧੋ ਧੋ ਕੇ ਪੈਰ ਪੀਣੇ ਚਾਹੀਦੇ, ਪਰ ਬਾਣੀ 'ਚ ਤੇ ਵੀ ਲਿਖਿਆ ਸਾਧ ਕੀ ਧੂਰ
ਕਰੋ
ਇਸ਼ਨਾਨ, ਸਾਧ ਉੱਪਰ
ਜਾਈਏ ਕੁਰਬਾਨ।
ਇਹ ਵੀ ਲਿਖਿਆ ਵੀ ਧੂੜੀ 'ਚ ਇਸ਼ਨਾਨ ਕਰੋ। ਕੌਣ ਕਰਦਾ ਧੂੜੀ 'ਚ ਇਸ਼ਨਾਨ? ਬਾਣੀ ਵਿੱਚ ਤੇ ਵੀ ਲਿਖਿਆ ਕੇਸਾਂ ਕਾ ਕਰ ਚਮਰ ਢੁਲਾਵਾਂ ਚਰਨ ਧੂੜ
ਮੁਖ ਲਾਈ,
ਵੀ ਵਾਲਾਂ ਦਾ ਕੇਸਾਂ ਦਾ ਚੌਰ ਬਣਾ। ਤੇ ਕਦੇ ਕਿਸੇ ਨੇ ਕੇਸਾਂ ਦਾ ਚੌਰ ਬਣਾਇਆ? ਇੱਕ ਰਿਸਪੈਕਟ ਹੈ, ਇੱਕ ਸਤਿਕਾਰ ਹੈ, ਪਰ ਇਦਾਂ ਹੁੰਦਾ ਨਹੀਂ ਵੀ ਅਸੀਂ ਕੇਸਾਂ ਦਾ ਚੌਰ ਬਣਾ ਕੇ ਕਰੀਏ, ਆਪਣੇ ਕੇਸ ਕੱਟੀਏ ਤੇ ਕੇਸ ਕੱਟ ਕੇ ਫਿਰ ਉਹਦਾ ਚੌਰ ਬਣਾਈਏ। ਇਦਾਂ ਨਹੀਂ ਹੁੰਦਾ। ਇੱਕ ਰਿਸਪੈਕਟ ਵਾਲੇ ਸ਼ਬਦ ਨੇ ਇਹ ਗੱਲ ਕਹਿਣ ਚਾਹੁੰਦੀ ਹੈ। ਇਸ ਕਰਕੇ ਗੁਰੂ ਦੇ ਚਰਨ ਜੇ ਸਾਡਾ ਗੁਰੂ ਗਿਆਨ ਹੈ ਤੇ ਅਸੀਂ ਗੁਰੂ ਦੇ ਚਰਨ ਜਿਹੜੇ ਹੈ ਉਹ ਗੁਰੂ ਦਾ ਗਿਆਨ ਹੀ ਹੈ ਸ਼ਬਦ ਹੈ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ
ਸੰਭਾਲੇ
ਸੰਭਾਲ ਕੇ ਰੱਖ ਆਪਣੇ ਅੰਦਰ ਗੁਰੂ ਦੇ ਚਰਨਾਂ ਨੂੰ ਗੁਰੂ ਦੇ ਬਚਨਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ ਤੇ ਹਰ ਜਗ੍ਹਾ ਕਿਹਾ ਕਰ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਮੇਰੇ ਨਾਲ ਹੈ ਕਿਸ ਰੂਪ ਵਿੱਚ ਦੇਹ ਦੇ ਰੂਪ ਵਿੱਚ ਕਿ ਗੁਰੂ ਦੇ ਗਿਆਨ ਦੇ ਰੂਪ ਵਿੱਚ
ਗੁਰੂ ਦੇ
ਗਿਆਨ ਦੇ ਰੂਪ ਵਿੱਚ ਤੁਹਾਡਾ ਟੀਚਰ ਤੁਹਾਡੇ ਨਾਲ ਹੈ ਟੀਚਰ ਦੀ ਪੜ੍ਹਾਈ ਉਹ ਨਾਲ ਸਾਡਾ ਟੀਚਰ ਕਿੱਥੇ ਹੈ ਜਿਹੜਾ ਕਹਿੰਦਾ ਹੁੰਦਾ ਸੀ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਤਿੰਨ ਦੂਣੀ ਛੇ ਰੱਟੇ ਲਵਾਉਂਦਾ ਹੁੰਦਾ ਸੀ ਹੁਣ ਕਿੱਥੇ ਹੈ ਕਿੱਥੇ ਨੇ ਟੀਚਰ ਸਾਡੇ ਕਈ ਤੇ ਚੜ੍ਹਾਈ ਵੀ ਕਰ ਗਏ ਕਈ ਹੈ ਨੇ ਕਈ ਨਹੀਂ ਵੀ ਹੈ ਪਰ ਉਹ ਨਾਲ ਨਹੀਂ ਅੱਜ ਕੈਨੇਡਾ ਸਾਡੇ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਪੜ੍ਹਾਈ ਸਾਡੇ ਨਾਲ ਜਿਹੜੀ ਗੁਰੂ ਸਾਹਿਬ ਦੀ ਐਜੂਕੇਸ਼ਨ ਹੈ ਗਿਆਨ ਹੈ ਉਹ ਸਦਾ ਸਾਡੇ ਨਾਲ ਰਹਿੰਦਾ ਹੈ ਸਤਿਗੁਰੂ ਦੇ ਬਚਨ ਸਦਾ ਸਾਡੇ ਨਾਲ ਰਹਿੰਦੇ ਹੈ ਸਤਿਗੁਰੂ ਦੇ ਬਚਨ ਸਾਡੀ ਜ਼ਿੰਦਗੀ ਦੇ ਸਹਾਈ ਹੋਣਗੇ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ
ਗੁਰ ਕਾ ਬਚਨ
ਕਹਿੰਦੇ ਗੁਰੂ ਦਾ ਬਚਨ ਤੇਰੀ ਜਿੰਦ ਦੇ ਨਾਲ ਰਹਿੰਦਾ ਬਚਨ ਕੀ ਹੈ ਸਤਿਗੁਰ ਬਚਨ ਬਚਨ ਹੈ
ਸਤਿਗੁਰ
ਸਤਿਗੁਰ ਕਹਿੰਦੇ ਗੁਰੂ ਦਾ ਬਚਨ ਤੇਰੇ ਨਾਲ ਰਹੇਗਾ ਤੇ ਬਚਨ ਹੀ ਸਤਿਗੁਰੂ ਹੈ ਸਤਿਗੁਰੂ ਦਾ ਬਚਨ ਹੀ ਸਤਿਗੁਰੂ ਹੈ ਗੁਰੂ ਦੇ ਗਿਆਨ ਦੀ ਬਚਨ ਦੀ ਲੋੜ ਹੈ ਸਾਨੂੰ ਬਾਣੀ ਦੀ ਲੋੜ ਹੈ
ਗੁਰ ਕਾ ਬਚਨ ਬਸੈ ਜੀ
ਦੇ ਨਾਲ ਰਹੇਗਾ। ਸਰੀਰ ਨੇ ਨਹੀਂ ਰਹਿਣਾ, ਗੁਰੂ ਦੇ ਬਚਨ ਨੇ ਰਹਿਣਾ, ਤੇ ਗੁਰੂ ਸਾਡਾ ਬਚਨ ਹੀ ਹੈ, ਗੁਰੂ ਦਾ ਗਿਆਨ ਹੀ ਸਾਡਾ ਗੁਰੂ ਹੈ। ਸਾਨੂੰ ਲੋੜ ਗੁਰੂ ਜੀ ਦੇ ਬਚਨ ਦੀ ਹੈ, ਬਚਨ ਆਪਣੇ ਹਿਰਦੇ ਵਿੱਚ ਵਸਾਵਾਂਗੇ, ਗੁਰੂ ਜੀ ਦੀ ਸਿੱਖਿਆ ਆਪਣੇ ਹਿਰਦੇ ਵਿੱਚ ਵਸਾਵਾਂਗੇ ਤੇ ਜ਼ਿੰਦਗੀ ਫਿਰ ਸੋਹਣੀ ਬਣਨੀ ਹੈ। ਦੇਹ ਨਾਲ ਜੁੜ ਕੇ ਭਲਾ ਨਹੀਂ ਹੋਣਾ, ਭਲਾ ਹੋਣਾ ਗੁਰੂ ਦੇ ਬਚਨਾਂ ਨਾਲ ਜੁੜ ਕੇ, ਗੁਰੂ ਦੇ ਗਿਆਨ ਨਾਲ ਜੁੜ ਕੇ। ਤੇ ਗਿਆਨ ਹੈ ਜਿਹੜਾ, ਇਹ ਅੱਗ ਵਿੱਚ ਸੜਦਾ ਨਹੀਂ, ਤ੍ਰਿਸ਼ਨਾ ਦੀ ਅੱਗ ਵਿੱਚ ਸੜਨਾ ਨਹੀਂ ਗਿਆਨ, ਮੋਹ ਦੇ ਚਿੱਕੜ ਵਿੱਚ ਡੁੱਬਣਾ ਨਹੀਂ ਹੈ, ਪਾਣੀ 'ਚ ਡੁੱਬਣਾ ਨਹੀਂ। ਇਹਨੂੰ ਲੋੜ ਹੈ ਗੁਰੂ ਦੇ ਬਚਨ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੀ, ਗੁਰੂ ਦਾ ਗਿਆਨ ਆਪਣੇ ਹਿਰਦੇ ਵਿੱਚ ਵਸਾਉਣਾ। ਇਹੀ ਗੁਰੂ ਦੇ ਚਰਨ ਧੋ ਕੇ ਪੀਣੇ ਹੈ, ਆਪਣੇ ਮਨ 'ਚ ਵਸਾ ਲਈਏ। ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਗੁਰੂ ਦੇ ਸ਼ਬਦਾਂ ਨੂੰ ਪੀ ਲਈਏ, ਗੁਰੂ ਦੇ ਬਚਨਾਂ ਨੂੰ ਪੀ ਲਈਏ, ਆਪਣੇ ਮਨ 'ਚ ਵਸਾ ਲਈਏ। ਤੇ ਜਦੋਂ ਗੁਰੂ ਦਾ ਗਿਆਨ ਆਪਣੇ ਮਨ ਵਿੱਚ ਵਸਦਾ, ਫਿਰ ਜ਼ਿੰਦਗੀ ਬਦਲ ਜਾਂਦੀ ਹੈ। ਛੱਪਰੀਆਂ ਵਾਲੇ ਵੀ ਸੋਹਣੇ ਲੱਗਦੇ ਹੈ, ਛੱਪਰੀਆਂ 'ਚ ਰਹਿਣ ਵਾਲੇ ਵੀ ਭਲੀ ਸੁਹਾਵੀ, ਛੱਪਰੀ ਜਾ ਮਹਿ ਗੁਣ ਗਾਏ। ਸਭ ਜ਼ਿਆਦਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ, ਇਹ ਜਦੋਂ ਅਨੰਦਪੁਰ ਸਾਹਿਬ ਤੋਂ ਚੱਲਦਿਆਂ ਚੱਲਦਿਆਂ ਸਰਸਾ ਦੇ ਕੰਢੇ 'ਤੇ ਆ ਕੇ ਵਿਛੜੇ ਹੈ। ਵੱਡੇ ਸਾਹਿਬਜ਼ਾਦਿਆਂ ਨੇ ਸਰਸਾ ਪਾਰ ਕੀਤਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਲ 40 ਸਿੰਘਾਂ ਨੇ ਵੀ ਸਰਸਾ ਪਾਰ ਕੀਤਾ ਸੀ, ਪਰ ਮਾਤਾ ਗੁਜਰ ਕੌਰ ਨੇ ਤੇ ਸਾਹਿਬਜ਼ਾਦਿਆਂ ਨੇ ਸਰਸਾ ਪਾਰ ਨਹੀਂ ਸੀ ਕੀਤਾ। ਇਹ ਸਰਸਾ ਦੇ ਕੰਢੇ 'ਤੇ ਜਿੱਧਰ ਨੂੰ ਪਾਣੀ ਜਾ ਰਿਹਾ ਸੀ, ਉੱਧਰ ਉੱਧਰ ਨੂੰ ਤੁਰ ਪਏ ਸੀ ਕੰਢੇ ਕੰਢੇ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ, ਪਾਣੀ ਜਿੱਧਰ ਨੂੰ ਜਾ ਰਿਹਾ ਸੀ ਨਾ, ਉਹ ਜਿਹੜਾ ਸਰਸਾ ਨਾਲਾ ਹੈ, ਜਿਹਨੂੰ ਨਦੀ ਵੀ ਕਹਿ ਦਿੰਦੇ ਹੈ, ਉਹ ਅੱਗੇ ਆ ਕੇ ਨਾ ਸਰਸਾ ਨਦੀ ਜਿਹੜੀ ਹੈ ਸਤਲੁਜ ਦਰਿਆ ਦੇ ਵਿੱਚ ਪੈ ਜਾਂਦੀ ਹੈ। ਪਹਾੜਾਂ ਵੱਲੋਂ ਪਾਣੀ ਆਉਂਦਾ ਹੈ ਤੇ ਅੱਗੇ ਆ ਕੇ ਸਤਲੁਜ ਦੇ ਵਿੱਚ ਪੈ ਜਾਂਦਾ ਹੈ। ਜਿੱਧਰ ਨੂੰ ਪਾਣੀ ਜਾਂਦਾ ਸੀ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਉਸੇ ਪਾਸੇ ਗਏ। ਚੱਲਦਿਆਂ ਚੱਲਦਿਆਂ ਫਿਰ ਉੱਥੇ ਇੱਕ ਚੱਕ ਢੇਰਾ ਪਿੰਡ ਪੈਂਦਾ, ਸਤਲੁਜ ਜਿੱਥੇ ਸਰਸਾ ਸਤਲੁਜ ਦੇ ਵਿੱਚ ਪੈਂਦਾ, ਉਹਦੇ ਕੰਢੇ ਦੇ ਉੱਤੇ ਸਾਰਾ ਦਿਨ ਜਿਹੜਾ ਸੱਤ ਪੋਹ ਦਾ, 6 ਪੋਹ ਨੂੰ ਅਨੰਦਪੁਰ ਸਾਹਿਬ ਛੱਡਿਆ ਸੀ, 7 ਪੋਹ ਨੂੰ ਸਵੇਰੇ ਸਵੇਰੇ ਸਾਰੇ ਪਰਿਵਾਰ ਦਾ ਵਿਛੋੜਾ ਪਿਆ ਸੀ ਤੇ 7 ਪੋਹ ਦੀ ਸਵੇਰ ਨੂੰ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਅੱਡ ਹੋ ਗਏ, ਵਿਛੜ ਗਏ। ਸਾਰਾ ਦਿਨ ਸਫ਼ਰ ਕੀਤਾ ਸਰਸਾ ਦੇ ਕੰਢੇ ਤੇ ਪਟੜੀ ਪਟੜੀ ਚੱਲਦਿਆਂ, ਜਿੱਥੇ ਕੋਈ ਲੱਗਦਾ ਵੀ ਸਿਪਾਹੀ ਆ ਰਹੇ ਨੇ ਜਾਂ ਪਟੜੀ 'ਤੇ ਕੋਈ ਆ ਰਿਹਾ ਤੇ ਨੇੜੇ ਜੰਗਲ ਦੇ ਵਿੱਚ ਲੁਕ ਜਾਂਦੇ ਆ। ਜਦੋਂ ਲੰਘ ਜਾਂਦਾ ਕੋਈ ਘੋੜੇ ਵਾਲਾ ਆਇਆ, ਕੋਈ ਹੋਰ ਲੰਘ ਗਿਆ, ਫਿਰ ਬਾਹਰ ਆ ਕੇ ਪਟੜੀ ਪਟੜੀ ਤੁਰਦੇ ਆ। ਚੱਲਦੇ ਚੱਲਦੇ ਸਾਰਾ ਦਿਨ ਸਫ਼ਰ ਕਰਕੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਪੁੱਛਦੇ ਰਹੇ, ਮਾਤਾ ਜੀ ਜਾਣਾ ਕਿੱਥੇ ਹੈ? ਬੱਚਿਓ ਤੁਰੇ ਚੱਲੋ, ਮਾਲਕ ਦੀ ਖੇਡ ਹੈ, ਜਿੱਥੇ ਲੈ ਜਾਵੇ ਕਰਤਾਰ ਤੁਰੇ ਚੱਲੀ ਜਾਓ। ਚੱਲਦਿਆਂ ਚੱਲਦਿਆਂ ਫਿਰ ਸ਼ਾਮ ਪਈ, ਜਦੋਂ 7 ਪੋਹ ਦੀ ਰਾਤ ਦੀ, 6 ਪੋਹ ਨੂੰ ਅਨੰਦਪੁਰ ਛੱਡਦੇ ਹੈ, 7 ਪੋਹ ਦੀ ਰਾਤ ਨੂੰ ਜਦੋਂ ਸਾਹਮਣੇ ਵੇਖਿਆ ਕਿ ਛੱਪਰੀ ਦੇ ਵਿੱਚ ਲਾਲਟੈਨ ਜਗਦੀ ਹੈ, ਦੀਵਾ ਜਗਦਾ। ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ, ਮਾਤਾ ਜੀ ਵੇਖੋ ਇੱਕ ਛੱਪਰੀ। ਚੇਤਾ ਰੱਖਿਓ, ਗੁਰੂ ਦਾ ਗਿਆਨ ਸਾਡੀ ਸੁਰਤ ਵਿੱਚ ਹੋਵੇ, ਛੱਪਰੀਆਂ ਵੀ ਸੋਹਣੀਆਂ ਲੱਗਣ ਲੱਗ ਪੈਂਦੀਆਂ। ਮੈਂ ਸਾਹਿਬਜ਼ਾਦਿਆਂ ਦੀ ਗੱਲ ਤਾਂ ਥੋੜ੍ਹੀ ਜਿਹੀ ਸ਼ੁਰੂ ਕੀਤੀ ਹੈ, ਮੈਨੂੰ ਇੱਥੋਂ ਦੇ ਸੰਗਤ ਵੱਲੋਂ ਬਹੁਤ ਜ਼ਿਆਦਾ ਕਿਹਾ ਜਾ ਰਿਹਾ ਸੀ ਕਿ ਸਾਹਿਬਜ਼ਾਦਿਆਂ ਦਾ ਥੋੜ੍ਹਾ ਸੁਣਾਇਆ, ਤਾਂ ਮੈਂ ਬੇਨਤੀ ਕਰ, ਸਿਹਤ ਠੀਕ ਤਾਂ ਨਹੀਂ, ਮੈਂ ਥੋੜ੍ਹਾ ਜਿਹਾ ਸੁਣਾਊਂ ਥੋੜ੍ਹਾ ਜਿਹਾ, ਬਾਕੀ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਗੱਲ ਕਰ ਲਵਾਂਗੇ। ਕਿਰਪਾ ਕਰਕੇ ਹਾਜ਼ਰ ਰਿਹੋ ਪਿਆਰਿਓ। ਜੇ ਸੁਰ ਅੰਦਰ ਅਮੀਰੀ ਹੋਵੇ ਤੇ ਬਾਹਰ ਗਰੀਬੀ ਵੀ ਕੱਟੀ ਜਾਂਦੀ ਹੈ। ਅੰਦਰ ਕਿਸੇ ਮਹਿਲ ਵਿੱਚ ਵੱਸਦਾ ਹੈ, ਬਾਹਰ ਛੱਪਰੀ ਵੀ ਵਧੀਆ ਲੱਗਦੀ ਹੈ। ਕਈ ਮਹਿਲਾਂ ਵਾਲੇ ਨੇ ਪਰ ਅੰਦਰੋਂ, ਕਈ ਰਾਜੇ ਨੇ ਪਰ ਦਿਲ ਦੇ ਰਾਜੇ ਹੈ, ਅੰਦਰੋਂ ਰਾਜੇ। ਕਈ ਰਾਜੇ ਬਣ ਕੇ ਵੀ ਭਿਖਾਰੀਆਂ ਵਾਲੀ ਜ਼ਿੰਦਗੀ ਜਿਉਂਦੇ ਆ ਪਿਆਰਿਓ, ਏਦਾਂ ਭਟਕਦੇ ਫਿਰਦੇ ਆ ਜਿਵੇਂ ਲੋਭੀ ਬੰਦੇ, ਲਾਲਚੀ ਬੰਦੇ ਹਲਕੇ ਕੁੱਤੇ ਵਾਂਗੂ ਭਟਕਦੇ ਫਿਰਦੇ ਰਹਿੰਦੇ ਆ। ਅਰਬਾਂਪਤੀ ਹੋ ਕੇ ਵੀ ਅਰਬਾਂ ਦਾ ਸੁੱਖ ਨਹੀਂ ਮਾਣ ਸਕਦੇ। ਮਿਲੀਅਨ ਬਿਲੀਅਨ ਡਾਲਰ ਉਹਨਾਂ ਦੇ ਕੋਲ ਆ, ਪਰ ਜ਼ਿੰਦਗੀ ਏਦਾਂ ਜਿਉਂਦੇ ਜਿਵੇਂ ਹਲਕਾ ਕੁੱਤਾ ਹੋਵੇ। ਇੱਕ ਮਿੰਟ ਦੀ ਚੈਨ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਹੁੰਦੀ, ਇੱਕ ਮਿੰਟ ਵੀ ਸ਼ਾਂਤੀ ਨਹੀਂ ਹੁੰਦੀ, ਹਰ ਵੇਲੇ ਬੇਚੈਨ ਰਹਿੰਦੇ ਆ, ਤੜਫਦੇ ਰਹਿੰਦੇ ਆ। ਪਰ ਜੇ ਗੁਰੂ ਦਾ ਗਿਆਨ ਸਾਡੇ ਪੱਲੇ ਹੋਵੇ ਤੇ ਸਾਡੇ ਵਰਗਾ ਅਮੀਰ ਕੋਈ ਨਹੀਂ।
ਜਿਨ ਕੇ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੇ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀ।
ਕਹਿੰਦੇ ਬੰਦੇ ਕੋਲ ਪੈਸਾ ਬਹੁਤ ਹੈ, ਗੁਰੂ ਜੀ ਕਹਿੰਦੇ ਜੇ ਅਕਲ ਹੀ ਨਹੀਂ ਫਿਰ ਤੇ ਫਕੀਰ ਬੰਦਾ ਹੈ, ਕੱਖ ਨਹੀਂ ਇਹਦੇ ਪੱਲੇ। ਜੇ ਅਕਲ ਨਹੀਂ ਤੇ ਫਕੀਰ ਹੈ, ਗਿਆਨ ਤੋਂ ਬਿਨਾਂ ਤੇ ਫਕੀਰ ਹੈ। ਤੁਹਾਨੂੰ ਲੱਗਦਾ ਇਹ ਅਮੀਰ ਹੈ, ਮੈਨੂੰ ਤੇ ਨਹੀਂ ਲੱਗਦਾ। ਅੰਦਰੋਂ ਸਸਤਾ ਹੈ, ਬਾਹਰ ਮਹਿੰਗੇ ਕੱਪੜੇ ਪਾ ਕੇ ਮਹਿੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਪਰ ਸਸਤਿਆ ਵਿਚਾਰ ਸਸਤੇ ਹੋਣ ਕਰਕੇ ਤੂੰ ਮਹਿੰਗਾ ਨਹੀਂ ਹੋ ਜਾਣਾ। ਜਿਹੜਾ ਬੰਦਾ ਅੰਦਰੋਂ ਸਸਤਾ ਹੈ, ਮਹਿੰਗੀ ਗੱਡੀ 'ਚ ਬਹਿ ਕੇ ਮਹਿੰਗਾ ਹੋ ਜਾਏਗਾ। ਜਿਹੜਾ ਬੰਦਾ ਅੰਦਰੋਂ ਸਸਤਾ ਹੈ, ਮਹਿੰਗੇ ਕੱਪੜੇ ਪਾ ਕੇ ਮਹਿੰਗਾ ਹੋ ਜਾਏਗਾ। ਜਿਹੜਾ ਬੰਦਾ ਅੰਦਰੋਂ ਸਸਤਾ ਹੈ, ਗਹਿਣੇ ਪਾ ਕੇ ਮਹਿੰਗਾ ਹੋ ਜਾਏਗਾ। ਜਿਹੜੇ ਬੰਦੇ ਦੀ ਸੋਚ ਹੀ ਨਹੀਂ ਮਹਿੰਗੀ, ਵਿਚਾਰ ਹੀ ਨਹੀਂ ਚੱਜਦੇ, ਉਹ ਮਹਿੰਗੇ ਥਾਵਾਂ 'ਤੇ ਰਹਿ ਕੇ, ਸਿੱਧਾ ਕਹਿ ਲਓ ਮਹਿੰਗੀਆਂ ਕੰਟਰੀਆਂ 'ਚ ਰਹਿ ਕੇ ਵੀ ਉਹ ਮਹਿੰਗਾ ਥੋੜ੍ਹਾ ਹੋ ਚੱਲਿਆ ਹੈ। ਵੱਡੇ ਘਰਾਂ 'ਚ ਰਹਿ ਕੇ ਕੋਈ ਵੱਡਾ ਥੋੜ੍ਹਾ ਬਣ ਜਾਂਦਾ ਹੈ। ਔਰੰਗਜ਼ੇਬ ਦਾ ਮਹਿਲ ਬਹੁਤ ਵੱਡਾ ਹੈ, ਬਾਦਸ਼ਾਹ ਜਹਾਂਗੀਰ ਦਾ ਮਹਿਲ ਬਹੁਤ ਵੱਡਾ ਹੈ, ਸ਼ਾਹਜਹਾਨ ਦਾ ਮਹਿਲ ਬਹੁਤ ਵੱਡਾ ਹੈ। ਅਨੰਦਪੁਰ ਦੇ ਕਿਲ੍ਹੇ ਨਾਲੋਂ ਤਾਂ ਬੜੇ ਵੱਡੇ ਵੱਡੇ ਕਿਲ੍ਹੇ ਹੈ, ਅੱਜ ਵੀ ਹੈਗੇ ਹੈ। ਅਨੰਦਪੁਰ ਸਾਹਿਬ ਦਾ ਕਿਲ੍ਹਾ ਤਾਂ ਬਹੁਤ ਛੋਟਾ ਜਿਹਾ, ਪਰ ਜਿਹੜੇ ਬੰਦਿਆਂ ਦੀ ਸੋਚ ਛੋਟੀ ਹੁੰਦੀ ਹੈ, ਅਸਲ 'ਚ ਛੋਟੇ ਉਹ ਹੁੰਦੇ ਹੈ। ਵਿਚਾਰ ਜਿਨ੍ਹਾਂ ਦੇ ਮਹਿੰਗੇ ਹੈ, ਸੋਚ ਜਿਨ੍ਹਾਂ ਦੀ ਮਹਿੰਗੀ ਹੈ, ਉਹ ਬਾਹਰੋਂ ਭਾਵੇਂ ਪਾਟੇ ਵੀ ਪਾਈ ਫਿਰਨ, ਤਾਂ ਵੀ ਸੋਹਣੇ ਲੱਗਦੇ ਆ, ਵਧੀਆ ਲੱਗਦੇ ਆ। ਪਰ ਜਿਹੜੇ ਬੰਦਿਆਂ ਦੀ ਸੋਚ ਸਸਤੀ ਹੋਵੇ, ਉਹ ਮਹਿੰਗੇ ਵੀ ਪਾ ਕੇ ਸੋਹਣੇ ਨਹੀਂ ਲੱਗਦੇ। ਵੇਖੋ ਨਾ ਪਿਆਰਿਓ, ਧਿਆਨ ਨਾਲ ਸੁਣਿਓ, ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਜੇ ਕੋਈ ਬੰਦਾ ਆਫਿਸਰ, ਹੁਣ ਸਾਡੇ ਇੰਡੀਆ ਦਾ ਸਿਸਟਮ ਇੱਥੇ ਦਾ ਤਾਂ ਫਰਕ ਹੈ, ਇੱਥੇ ਤਾਂ ਆਟੋਮੈਟਿਕ ਸਾਰਾ ਕੁਝ ਆਪਣੇ ਆਪ ਚੱਲੀ ਜਾਂਦਾ ਹੈ, ਹਰ ਚੀਜ਼ ਜਿਹੜੀ ਆ ਉਹਦੇ 'ਚ ਧੋਖਾ ਕਰਨ ਦਾ ਚਾਂਸ ਬਹੁਤ ਘੱਟ ਹੈ, ਜਿੱਥੇ ਕਿਸੇ ਨੂੰ ਮਿਲਦਾ ਘੱਟ, ਤਾਂ ਇੱਥੇ ਵੀ ਨਹੀਂ ਕਰਦੇ ਬੰਦੇ, ਪਰ ਜਿੱਥੇ ਕਿਤੇ ਮੌਕਾ ਹੀ ਘੱਟ ਮਿਲਦਾ ਠੱਗੀ ਕਰਨ ਦਾ। ਧਿਆਨ ਨਾਲ ਪਕੜਿਓ ਗੱਲ, ਹੁਣ ਇੱਕ ਬੰਦਾ ਕੰਮ ਕਰਾਉਣ ਗਿਆ ਕਿਸੇ ਦਫ਼ਤਰ ਦੇ ਵਿੱਚ, ਅੱਗੇ ਇੱਕ ਬੰਦਾ ਬਹੁਤ ਸੋਹਣੀ ਟਾਈ ਲਾ ਕੇ, ਪੈਂਟ ਕੋਟ ਪਾ ਕੇ, ਜੁੱਤਾ ਲਿਸ਼ਕਾ ਕੇ ਵਧੀਆ ਗੱਡੀ ਦੇ ਵਿੱਚ ਆਇਆ, ਡਰਾਈਵਰ ਨੇ ਤਾਕੀ ਖੋਲ੍ਹੀ, ਗੱਡੀ ਦੇ ਵਿੱਚ ਆ ਕੇ ਬਹਿ ਗਿਆ। ਉਦੋਂ ਬਾਅਦ ਦਫ਼ਤਰ ਦੇ ਵਿੱਚ ਆਇਆ, ਇੱਦਾਂ ਆ ਕੇ ਚੇਅਰ ਦੇ ਉੱਤੇ ਬੈਠਾ, ਬਾਹਰ ਇੱਕ ਬੰਦਾ ਕੰਮ ਕਰਾਉਣ ਆਇਆ, ਚੰਗਾ ਆਫਿਸਰ ਹੈ ਇਲਾਕੇ ਦਾ। ਜਿਹੜਾ ਬੰਦਾ ਕੰਮ ਕਰਾਉਣ ਆਇਆ ਕਿ ਕਹਿੰਦਾ ਜੀ ਸਰਦਾਰ ਜੀ, ਮੈਂ ਕੰਮ ਕਰਾਉਣ ਆਇਆ, ਮੇਰਾ ਆਹ ਸਾਈਨ ਕਰ ਦਿਓ ਮਾੜਾ ਜਿਹਾ, ਤੁਹਾਡਾ ਕੰਮ ਕਰਨ ਵਾਲਾ, ਮੇਰਾ ਕੰਮ ਰੁਕਿਆ ਪਿਆ, ਤੁਹਾਡਾ ਸਾਈਨ ਰਹਿ ਗਿਆ, ਕਰ ਦਿਓ। ਉਹ ਆਫਿਸਰ ਕਰ ਸਕਦਾ ਹੈ, ਸਰਕਾਰ ਤੋਂ ਤਨਖਾਹ ਕਾਹਦੀ ਲੈਂਦਾ ਹੈ, ਕੰਮ ਕਰਨ ਦੀ। ਉਹ ਫਾਈਲ ਚੈੱਕ ਕਰੇ, ਸਾਈਨ ਕਰੇ, 80,000 ਰੁਪਈਆ ਸਰਕਾਰ ਤਨਖਾਹ ਦਿੰਦੀ ਹੈ, ਪਰ ਉੱਥੇ ਬੈਠਾ ਪਤਾ ਕੀ ਕਹਿੰਦਾ ਹੈ, ਕਹਿੰਦਾ ਸਾਈਨ ਤੇ ਕਰ ਦਿਆਂਗਾ ਪਰ ਮਾੜੀ ਮੋਟੀ ਜੇਬ 'ਤੇ ਢਿੱਲੀ ਕਰਦੇ। ਉਹਨੂੰ ਕਹਿੰਦਾ ਜੇਬ 'ਤੇ ਢਿੱਲੀ ਕਰਦੇ, ਮੇਰਾ ਹਿੱਸਾ ਤੇ ਦੇ ਕੁਛ, ਏਦਾਂ ਕਹਿੰਦਾ। ਉਹ ਹੁਣ ਬੰਦਾ ਤਰਲੇ ਕਰਦਾ, ਜੀ ਮੈਂ ਗਰੀਬ ਬੰਦਾ, ਆਹ ਮਾੜਾ ਜਿਹਾ ਘੁੱਗੀ ਜੀ ਮਾਰ ਦਿਓ, ਕੰਮ ਇੰਨਾ ਕਿੰਨਾ ਕਹਿ। ਉਹ ਕਹਿੰਦਾ ਏਦਾਂ ਨਹੀਂ, ਤੈਨੂੰ 10,000 ਰੁਪਈਆ ਲੱਗਣਾ, ਫਿਰ ਇਹ ਹੋਣਾ, ਏਦਾਂ ਕੰਮ ਕਿਵੇਂ ਕਰ ਦਿਆਂਗੇ, ਅਸੀਂ ਵੀ ਐਵੇਂ ਹੀ ਥੋੜ੍ਹਾ ਬੈਠੇ ਹਾਂ ਇੱਥੇ। ਸੁਣੋ, 10,000 ਰੁਪਈਆ ਲੈ ਕੇ ਸਾਈਨ ਕਰਦਾ, ਚਾਹੇ ਥੱਲਿਓ ਦੀ 10,000 ਫੜਾ ਦੇਵੇ, ਚਾਹੇ ਬਾਹਰ ਫੜਾ ਦੇਵੇ ਕਿਤੇ, ਉਹ 10,000 ਰੁਪਈਆ ਰਿਸ਼ਵਤ ਲੈ ਲਈ। ਬੰਦੇ ਨੇ ਵਿਚਾਰੇ ਨੇ ਔਖਾ ਹੋ ਕੇ 10,000 ਰੁਪਈਆ ਦਿੱਤਾ। ਬਾਹਰ ਆਇਆ ਬੰਦਾ ਕੰਮ ਕਰਾ ਕੇ, ਉਹ ਜਿਹੜਾ ਬਾਹਰ ਬੰਦਾ ਬੈਠਾ ਆਲੇ ਦੁਆਲੇ ਵਾਲੇ ਪੁੱਛਦੇ ਆ ਬੰਦਾ ਕਿਹੋ ਜਿਹਾ ਬਈ, ਜਿਹੜਾ ਆਫਿਸਰ ਅੰਦਰ ਗਿਆ ਬੰਦਾ ਕਿਹੋ ਜਿਹਾ। ਪਰ ਹੁਣ ਉਹ ਬੰਦੇ ਨੇ ਪੈਂਟ ਕੋਟ ਪਾਇਆ ਵੀ ਮੈਂ ਸੋਹਣਾ ਲੱਗਾ, ਜੁੱਤੇ ਪਾਏ ਆ ਵੀ ਮੈਂ ਸੋਹਣਾ ਲੱਗਾ, ਚੰਗਾ ਪਰਫਿਊਮ ਛਿੜਕਿਆ, ਲਿਸ਼ਕ ਪੁਸ਼ਕ ਕੇ ਬੈਠਾ ਵੀ ਮੈਂ ਸੋਹਣਾ ਲੱਗਾ। ਪਰ ਸੋਚ ਮਾੜੀ ਹੈ, 10,000 ਰੁਪਈਆ ਵੱਢੀ ਲੈ ਲਈ ਮਾੜਾ ਜਿਹਾ ਸਾਈਨ ਕਰਨ ਦੇ, ਅਤੇ ਬਾਹਰ ਬੰਦਾ ਪੁੱਛਦਾ ਉਹ ਬੰਦਾ ਕਿਹੋ ਜਿਹਾ ਜਿਹੜਾ ਅੰਦਰੋਂ ਬਾਹਰ ਆਇਆ 10,000 ਦੇ ਕੇ। ਕਹਿੰਦਾ ਬੜਾ ਗੰਦਾ ਬੰਦਾ ਆਖੋ ਸਤਨਾਮ, ਕਹਿੰਦੇ ਬੜਾ ਗੰਦਾ ਬੰਦਾ ਲੱਗਿਆ, ਸੋਹਣਾ ਲਿਸ਼ਕ ਪੁਸ਼ਕ ਕੇ ਬੈਠਾ ਸੀ ਪਰ ਸੋਚ ਮਾੜੀ ਹੋਣ ਕਰਕੇ ਕੱਪੜਿਆਂ ਨਾਲ ਸੋਹਣਾ ਨਹੀਂ ਲੱਗਿਆ। ਉਹ ਇੱਕ ਕੈਂਚੀ ਚੱਪਲ ਪਾ ਕੇ ਬੈਠਾ, ਕੈਂਚੀ ਚੱਪਲ ਸਾਦਾ ਜੀ ਸਾਦੇ ਜੇ ਕੱਪੜੇ ਪਾ ਕੇ ਬੈਠਾ ਹੈ। ਜਦੋਂ ਬੰਦਾ ਗਿਆ ਨਾ ਕੰਮ ਕਰਾਉਣ, ਖੜਾ ਹੋ ਗਿਆ, ਕਹਿੰਦਾ ਜੀ ਆਇਆਂ ਨੂੰ ਬੈਠੋ ਦੱਸੋ। ਕਹਿੰਦਾ ਜੀ ਆ ਮਾੜਾ ਜਿਹਾ ਕੰਮ, ਕਹਿੰਦੇ ਕੰਮ ਤੇ ਕਰਦੇ ਆ, ਦੂਰੋਂ ਆਇਓ ਚਾਹ ਮੰਗਾਉਂਦੇ। ਚਾਹ ਮੰਗਾਈ, ਨਾਲੇ ਆਪ ਪੀਤੀ, ਨਾਲੇ ਕਸਟਮਰ ਨੂੰ ਜਿਹੜਾ ਕੰਮ ਕਰਾਉਣ ਆਇਆ ਉਹਨੂੰ ਪਿਆਈ। ਕੈਂਚੀ ਚੱਪਲ ਪਾ ਕੇ ਸਾਦਾ ਜਿਹਾ ਬੰਦਾ ਇੱਦਾਂ ਹੀ ਬੈਠਾ। ਜਦੋਂ ਬੰਦਾ ਬਾਹਰ ਆਉਂਦਾ ਕੰਮ ਕਰਾ ਕੇ, ਕੋਈ ਪੈਸਾ ਨਹੀਂ ਲਿਆ, ਕੋਈ ਵੱਡੀ ਮਿਲੀ ਸਰਕਾਰ ਤੋਂ 80,000 ਕਾਹਦਾ ਲੈਂਦੇ ਆ। ਜਦੋਂ ਨਿਕਲਿਆ ਬਾਹਰ, ਹਾਂ ਵੀ ਬੰਦਾ ਕਿਹੋ ਜਿਹਾ, ਕਹਿੰਦਾ ਬੰਦਾ ਇਹੋ ਜਿਹਾ ਕੋਈ ਵੀ ਨਹੀਂ, ਇੰਨਾ ਚੰਗਾ ਬੰਦਾ, ਉਹ ਕੈਂਚੀ ਚੱਪਲ ਨਾਲ ਵੀ ਸੋਹਣਾ ਲੱਗਦਾ ਹੈ ਅਤੇ ਉਹ ਲਿਸ਼ਕਿਆ ਪੁਸ਼ਕਿਆ ਵੀ ਭੈੜਾ ਲੱਗਦਾ, ਕਿਉਂਕਿ ਸੋਚ ਭੈੜੀ, ਵਿਚਾਰ ਭੈੜੀ। ਬੰਦਾ ਆਪਣੀ ਸੋਚ ਕਰਕੇ ਸੋਹਣਾ ਲੱਗਦਾ, ਨਾ ਕਿ ਕੱਪੜਿਆਂ ਨਾਲ, ਵਿਚਾਰਾਂ ਕਰਕੇ ਸੋਹਣਾ ਲੱਗਦਾ। ਅਸੀਂ ਇੰਨੇ ਚੰਗੇ ਬਣੋ ਕਿ ਪਿੰਡ ਤੈਨੂੰ ਮਰਨ ਤੋਂ ਬਾਅਦ ਵੀ ਯਾਦ ਰੱਖੇ, ਯਾਰ ਪਿੰਡ ਵਿੱਚ ਆਹ ਕੰਮ ਬਹੁਤ ਸੋਹਣਾ ਕਰਾਇਆ ਸੀ, ਕੈਨੇਡਾ ਤੋਂ ਆ ਕੇ ਪਿੰਡ ਵਿੱਚ ਆਹ ਕੰਮ ਕਰਾ ਕੇ ਗਿਆ, ਯਾਦ ਰੱਖਣ ਅਗਲੇ। ਅਸੀਂ ਸੋਚਦੇ ਹਾਂ ਵੀ ਬੱਲੇ ਬੱਲੇ ਇੰਨੀ ਕਰਾਂਗੇ, ਪਿੰਡ 'ਚ ਜਾਵਾਂਗੇ, ਟੌਹਰ ਨਾਲ ਵਿਆਹ ਕਰਾਂਗੇ, 50 ਲੱਖ ਖਰਚਾਂਗੇ, ਬਹਿ ਜਾ ਹੋ ਜਾਣੀ ਹੈ। ਨਹੀਂ ਭਾਈ, ਸੜਦੇ ਹੈ ਲੋਕ ਵੇਖ ਵੇਖ ਕੇ, ਤੜਫਦੇ ਹੈ, ਉਹਨਾਂ ਨੇ ਖੁਸ਼ ਨਹੀਂ ਹੋ ਜਾਣਾ। ਅਸੀਂ ਇੱਦਾਂ ਕੁਝ ਕਰ, ਫਿਰ ਪਤਾ ਕੀ ਕਹਿੰਦੇ ਆ, ਲੋਕ ਬੜਾ ਸੜਦੇ ਹੈ, ਪਰ ਅਸੀਂ ਕਰਦੇ ਹੀ ਕੰਮ ਸੜਨ ਵਾਲੇ ਆ ਵੀ ਲੋਕਾਂ ਨੂੰ ਪਤਾ ਤੇ ਲੱਗੇ, ਅਸੀਂ ਵੀ ਚਾਹੁੰਦੇ ਹਾਂ ਵੀ ਲੋਕ ਸੜਨ, ਕਿਤੇ ਨਾ ਕਿਤੇ ਸਾਡੇ ਮਨ ਵਿੱਚ ਵੀ ਇਹੀ ਹੁੰਦਾ। ਤਾਂ ਕਰਕੇ ਆਪਣੇ ਵਿਚਾਰ ਮਹਿੰਗੇ ਕਰੀਏ, ਬੰਦਾ ਮਟੀਰੀਅਲ ਨਾਲ ਮਹਿੰਗਾ ਨਹੀਂ ਹੁੰਦਾ। ਜੇ ਸੋਚ ਸਸਤੀ ਹੈ, ਵਿਚਾਰ ਸਸਤੇ ਹੈ, ਤੇ ਅਸੀਂ ਸਸਤੇ ਮਹਿੰਗੇ ਥੋੜਾ ਹੋ ਜਾਣਾ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਪਰ ਜਿਹਦੇ ਹਿਰਦੇ ਚ ਰੱਬ ਵਸਦਾ, ਜਿਨ ਕੈ ਹਿਰਦੇ ਤੂੰ ਵਸੈ ਤੇ ਨਰ ਗੁਣੀ ਕਹੀਰ। ਗੁਣਾਂ ਦੇ ਸਾਗਰ ਨੇ ਉਹ ਜਿਨ੍ਹਾਂ ਦੇ ਹਿਰਦੇ ਚ ਰੱਬ ਵਸਦਾ, ਮਾਲਕ ਵਸਦਾ। ਗਿਆਨ ਹੈ ਜਿਨ੍ਹਾਂ ਦੇ ਪੱਲੇ, ਛੱਪਰੀਆਂ ਚ ਰਹਿਣ ਵਾਲੇ ਵੀ ਉਹ ਸੋਹਣੇ ਲੱਗਦੇ ਆ, ਥੱਬਦੇ ਆ ਪਿਆਰੇ, ਪਾਟੇ ਪੁਰਾਣੇ ਪਾ ਕੇ ਵੀ ਥੱਬਦੇ ਆ, ਸੋਹਣੇ ਲੱਗਦੇ। ਤਾਂ ਕਰਕੇ ਕੋਸ਼ਿਸ਼ ਕਰੀਏ ਬਈ ਕੱਪੜੇ ਸੋਹਣੇ ਹੋਣ, ਪਰ ਵਿਚਾਰ ਤੇਰੇ ਉਦੋਂ ਵੀ ਸੋਹਣੇ ਹੋਣੇ। ਜਿਹਨੂੰ ਮਾਲਕ ਨੇ ਦਿੱਤਾ ਮਹਿੰਗਾ ਪਾਓ, ਪਰ ਵਿਚਾਰ ਉਦੋਂ ਵੀ ਮਹਿੰਗੇ ਹੋਣੇ ਚਾਹੀਦੇ। ਜਿਹਨੂੰ ਮਾਲਕ ਨੇ ਦਿੱਤਾ ਮਹਿੰਗੇ ਘਰਾਂ 'ਚ ਰਹੋ, ਪਰ ਤੇਰੇ ਵਿਚਾਰ ਉਦੋਂ ਵੀ ਮਹਿੰਗੇ ਹੋਣੇ ਚਾਹੀਦੇ, ਸੋਚ ਚੰਗੀ ਹੋਣੀ ਚਾਹੀਦੀ। ਜੇ ਸੋਚ ਮਾੜੀ ਰੱਖਾਂਗੇ, ਮਹਿਲੇ ਵੱਡੇ ਵੱਡੇ ਘਰਾਂ 'ਚ ਰਹਿ ਕੇ ਵੀ ਨਿਕੰਮੇ ਆ ਪਿਆਰੇ, ਕੁਛ ਨਹੀਂ ਸਾਡੇ ਕੋਲ। ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਉਹਦੀ ਛੱਪਰੀ ਦੇ ਵਿੱਚ ਜਾਂਦੇ ਆ, ਛੱਪਰੀ ਛੱਪਰੀ ਹੈ ਕਰੀਮ ਬਖਸ਼, ਉਹਦਾ ਨਾਮ ਹੈ ਕਰੀਮ ਬਖਸ਼ ਮਾਛੀ, ਜਿਹਨੂੰ ਕੁੰਮਾ ਮਾਸ਼ਕੀ ਵੀ ਕਹਿ ਦਿੰਦੇ ਆ। ਸਤਲੁਜ ਦੇ ਵਿੱਚ ਬੇੜੀ ਇਹਨੇ ਪਾਈ ਹੋਈ ਹੈ, ਇੱਧਰਲੇ ਮੁਸਾਫਰਾਂ ਨੂੰ ਉੱਧਰ ਲੈ ਜਾਂਦਾ, ਉੱਧਰ ਵਾਲਿਆਂ ਨੂੰ ਇੱਧਰ ਲੈ ਆਉਂਦਾ, ਉਹਦੇ ਤੋਂ ਥੋੜ੍ਹਾ ਬਹੁਤ ਗੁਜ਼ਾਰਾ ਕਰਦਾ, ਪੈਸੇ ਮਾੜੇ ਮੋਟੇ ਆ ਜਾਂਦੇ ਆ। ਅੰਤਾਂ ਦੀ ਗਰੀਬੀ ਹੈ, ਕੱਖਾਂ ਦੀ ਛੱਪਰੀ ਹੈ, ਪਰ ਅੰਦਰੋਂ ਬੜਾ ਅਮੀਰ। ਉਹ ਮਾਤਾ ਜੀ ਲਾਲਟੈਨ ਜਗਦੀ ਹੈ, ਚੱਲੀਏ, ਚਲੇ ਗਏ। ਦਰਵਾਜ਼ਾ ਖੜਕਾਇਆ, ਕੁੰਮੇ ਮਾਸ਼ਕੀ ਨੇ ਦਰਵਾਜ਼ਾ ਖੋਲਿਆ, ਹਾਂਜੀ ਮਾਤਾ ਜੀ ਦੱਸੋ। ਬਾਹਰ ਆਇਆ, ਮਾਤਾ ਜੀ ਕਹਿੰਦੇ ਤੇਰਾ ਹੀ ਇਹ ਘਰ ਹੈ? ਕਹਿਣ ਲੱਗਾ ਹਾਂਜੀ ਮੇਰਾ ਹੀ। ਮਾਤਾ ਜੀ ਕਹਿਣ ਲੱਗੇ, ਕਹਿੰਦਾ ਜੀ ਦੱਸੋ ਕੰਮ। ਮਾਤਾ ਜੀ ਕਹਿੰਦੇ ਅਸੀਂ ਰਾਤ ਕੱਟਣੀ, ਰਾਤ ਰਹਿਣਾ ਚਾਹੁੰਦੇ। ਹੈ ਕੌਣ ਉਹ? ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਭਾਈ ਤੂੰ ਕਦੇ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣਿਆ? ਕਹਿਣ ਲੱਗਾ, ਜੀ ਚੰਗੀ ਤਰ੍ਹਾਂ ਸੁਣਿਆ, ਉਹਨਾਂ ਦੇ ਸੇਵਕ ਮੇਰੀ ਬੇੜੀ 'ਚ ਬੈਠ ਕੇ ਕਈ ਵਾਰੀ ਜਾਂਦੇ ਆ ਆਉਂਦੇ ਆ, ਮੈਂ ਦਰਸ਼ਨ ਤੇ ਨਹੀਂ ਕੀਤੇ, ਮੈਂ ਨਾਂ ਉਹਨਾਂ ਦਾ ਚੰਗੀ ਤਰ੍ਹਾਂ ਸੁਣਿਆ, ਉਹਨਾਂ ਦੇ ਸਿੱਖਾਂ ਨਾਲ ਕਈ ਕਈ ਘੰਟੇ ਬੈਠ ਕੇ ਗੱਲਬਾਤ ਕੀਤੀ ਹੈ, ਬਹੁਤ ਪਿਆਰੇ ਗੁਰੂ ਦੇ ਸਿੱਖ ਨੇ, ਤੇ ਮੇਰੇ ਮਨ ਵਿੱਚ ਵੀ ਹੁੰਦਾ ਵੀ ਕਦੇ ਦਰਸ਼ਨ ਉਹਨਾਂ ਦੇ ਵੀ ਹੋਣ। ਸਿੱਖਾਂ ਦੇ ਮੈਂ ਬਹੁਤ ਵਾਰ ਗੁਰਸਿੱਖਾਂ ਨਾਲ ਮੇਲ ਹੋਇਆ, ਪਰ ਕਦੇ ਉਹਨਾਂ ਦੇ ਆਪ ਦਰਸ਼ਨ ਨਹੀਂ ਮੈਂ ਕੀਤੇ, ਤੇ ਮੇਰੇ ਮੈਨੂੰ ਮਨ ਵਿੱਚ ਹੈ ਵੀ ਕਦੇ ਉਹਨਾਂ ਦੇ ਵੀ ਮੈਂ ਦਰਸ਼ਨ ਕਰਾਂ। ਮਾਤਾ ਜੀ ਕਹਿਣ ਲੱਗੇ, ਫਿਰ ਆਹ ਜਿਹੜੇ ਬੱਚੇ ਹੈ ਨਾ, ਆਹ ਦੋ, ਇਹ ਉਹਨਾਂ ਦੇ ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਦੇ ਦੋਨੇ ਛੋਟੇ ਪੁੱਤ ਨੇ ਇਹ ਦੋਵੇਂ। ਇਹ ਜੋਰਾਵਰ ਸਿੰਘ ਹੈ, ਇਹਦਾ ਨਾਂ ਫਤਿਹ ਸਿੰਘ, ਤੇ ਮੈਂ ਉਹਨਾਂ ਦੀ ਮਾਂ। ਜਦੋਂ ਇੱਦਾਂ ਕਿਹਾ ਵੀ ਮੈਂ ਗੁਰੂ ਮਾਤਾ ਹਾਂ ਗੁਰੂ ਗੋਬਿੰਦ ਸਿੰਘ, ਤੇ ਚਰਨਾਂ ਦੇ ਉੱਤੇ ਡਿੱਗ ਪਿਆ, ਬਹੁਤ ਰਿਸਪੈਕਟ ਸਤਿਕਾਰ ਕੀਤਾ, ਸਾਹਿਬਜ਼ਾਦਿਆਂ ਕੇ ਹੱਥ ਜੋੜਦਾ, ਕਹਿੰਦਾ ਸ਼ੁਕਰ ਹੈ, ਪਤਾ ਨਹੀਂ ਕਿਹੜੇ ਦੁੱਖਾਂ ਦੇ ਮਾਰੇ ਤੁਸੀਂ ਅੱਜ ਇੱਥੇ ਤੱਕ ਆਏ, ਪਰ ਮੇਰੀ ਗਰੀਬ ਦੀ ਮੇਰੀ ਗਰੀਬ ਦੀ ਛੱਪਰੀ ਹਾਜ਼ਰ ਹੈ ਤੁਹਾਡੇ ਵਾਸਤੇ। ਮੇਰੇ ਕੋਲ ਇੰਨਾ ਹੀ ਹੈ, ਹੋਰ ਤੇ ਕੁਛ ਨਹੀਂ, ਛੱਪਰੀ ਮੇਰੀ ਅੱਜ ਤੁਹਾਡੀ ਹੈ। ਨਿਸ਼ਚਿੰਤ ਹੋ ਕੇ, ਬੇਫਿਕਰ ਹੋ ਕੇ ਤੁਸੀਂ ਰਹੋ, ਭਾਵੇਂ ਜਿੰਨੇ ਦਿਨ ਮਰਜ਼ੀ ਰਹੋ, ਜੋ ਮੇਰਾ ਹੈ ਤੁਹਾਡੇ ਅੱਗੇ ਹਾਜ਼ਰ ਹੈ। ਉਹਦੀ ਛੱਪਰੀ ਦੇ ਵਿੱਚ ਮਾਤਾ ਜੀ ਅੰਦਰ ਚਲੇ ਗਏ, ਆਪ ਕੂਮਾ ਮਾਸ਼ਕੀ ਬਾਹਰ ਆ ਗਿਆ। ਉੱਥੇ ਇੱਕ ਬਜ਼ੁਰਗ ਔਰਤ ਰਹਿੰਦੀ ਹੈ, ਲਕਸ਼ਮੀ ਉਹਦਾ ਨਾਂ ਹੈ, ਬ੍ਰਾਹਮਣ ਪਰਿਵਾਰ ਵਿੱਚੋਂ ਹੈ ਬਜ਼ੁਰਗ ਔਰਤ, ਭੱਜ ਕੇ ਗਿਆ, ਉਹਦੇ ਤੋਂ 6-7 ਪ੍ਰਸ਼ਾਦੇ ਬਣਵਾ ਕੇ ਲਿਆਇਆ, ਨਾਲ ਕੁਝ ਛਕਣ ਨੂੰ ਚਟਨੀ ਵਗੈਰਾ ਲਿਆ ਕੇ, ਤੇ ਮਾਤਾ ਜੀ ਨੂੰ ਕਿਹਾ ਪ੍ਰਸ਼ਾਦਾ ਛਕੋ। ਮਾਤਾ ਜੀ ਨੇ ਛਕਿਆ, ਸਾਹਿਬਜ਼ਾਦਿਆਂ ਨੂੰ ਛਕਾਇਆ। 6 ਪੋਹ ਦੀ ਰਾਤ ਮਾਤਾ ਜੀ ਨੇ ਕੁੰਮੇ ਮਾਸ਼ਕੀ ਦੀ ਛੱਪਰੀ ਵਿੱਚ ਕੱਢੀ। ਕੁੰਮਾ ਮਾਸ਼ਕੀ ਆਪ ਬਾਹਰ ਸੁੱਤਾ ਸੀ ਪੋਹ ਦੀ ਰਾਤ ਵਿੱਚ, 7 ਪੋਹ ਦੀ ਰਾਤ ਨੂੰ ਕੁੰਮਾ ਮਾਸ਼ਕੀ ਖੁਦ ਬਾਹਰ ਸੁੱਤਾ, ਤੇ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਆਪਣੀ ਛੱਪਰੀ ਦੇ ਵਿੱਚ ਸਵਾਇਆ। ਛੱਪਰੀਆਂ ਦੇ ਵਿੱਚ ਵੀ ਉਹ ਲੋਕ ਖੁਸ਼ ਰਹਿ ਸਕਦੇ ਹੈ ਜਿਨ੍ਹਾਂ ਕੋਲ ਗੁਰੂ ਦਾ ਗਿਆਨ ਹੋਵੇ, ਸਮਝ ਹੋਵੇ, ਜਿਹਨੂੰ ਚੱਜ ਹੈ ਜ਼ਿੰਦਗੀ ਜਿਉਣ ਦਾ, ਉਹ ਛੱਪਰੀਆਂ 'ਚ ਵੀ ਖੱਸਦਾ ਰਿਹਾ ਤੇ ਕਈ ਮਹਿਲਾਂ ਵਿੱਚ ਆ ਕੇ ਵੀ ਰੋਂਦੇ ਹੀ ਰਹੇ। ਰਾਜਾ ਅਸਲ ਵਿੱਚ ਉਹ ਹੈ ਜਿਹੜਾ ਰੱਜਿਆ ਹੋਇਆ ਹੋਵੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਤਨ ਰੂਪਹੀਣ ਕਿਚ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਿਕਾ ਹਰ ਨਾਮ ਮਨ ਪਿੰਨਾ। ਦੇਰ ਰਾਤ ਤੱਕ, ਕਹਿੰਦੇ ਦੇਰ ਰਾਤ ਤੱਕ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦੇ ਜਾਗਦੇ ਰਹੇ। ਸਾਹਿਬਜ਼ਾਦੇ ਇੱਕ ਵਾਰੀ ਨਹੀਂ, ਬਾਰ ਬਾਰ ਪੁੱਛਦੇ ਰਹੇ ਮਾਤਾ ਜੀ, ਪਿਤਾ ਜੀ ਕਦੋਂ ਮਿਲਣਗੇ, ਵੱਡੇ ਵੀਰ ਆਪਾਂ ਨੂੰ ਕਦੋਂ ਮਿਲਣਗੇ। ਕਹਿੰਦੇ ਸਾਰੀ ਰਾਤ ਸਾਹਿਬਜ਼ਾਦੇ ਇਹ ਸਵਾਲ ਕਰਦੇ ਰਹੇ, ਤੇ ਮਾਤਾ ਗੁਜਰ ਕੌਰ ਜੀ ਬਾਰ ਬਾਰ ਆਪਣੇ ਬੱਚਿਆਂ ਨੂੰ ਵੀ ਬੱਚਿਓ, ਪਤਾ ਨਹੀਂ ਹੁਣ ਕਿੱਦਾਂ ਦਾ ਸਮਾਂ ਆਉਣਾ, ਆਪਣੇ ਆਪ ਨੂੰ ਕਾਇਮ ਰੱਖਿਓ, ਚੜ੍ਹਦੀ ਕਲਾ ਵਿੱਚ ਰੱਖਿਓ, ਹੌਸਲੇ ਵਿੱਚ ਰੱਖਿਓ। ਸੋ ਛੱਪਰੀ ਦੇ ਵਿੱਚ ਵੀ ਅੱਜ ਨੂਰ ਵਰਦਾ ਹੈ, ਛੱਪਰੀ ਦੇ ਵਿੱਚ ਵੀ ਅੱਜ ਚੜ੍ਹਦੀ ਕਲਾ ਦੇ ਵਿੱਚ ਬੈਠੇ ਆ, ਕਿੱਥੇ ਮਹਿਲਾਂ 'ਚ ਰਹਿਣ ਵਾਲੇ, ਅਤੇ ਅੱਜ ਛੱਪਰੀ ਦੇ ਵਿੱਚ ਵੀ ਆਪਣੇ ਆਪ ਨੂੰ ਹੌਸਲਾ ਦੇ ਕੇ ਚੜ੍ਹਦੀ ਕਲਾ ਵਿੱਚ, ਨਾਲੇ ਮਾਤਾ ਜੀ ਨੇ ਆਪਣੇ ਆਪ ਨੂੰ ਰੱਖਿਆ ਅਤੇ ਨਾਲੇ ਸਾਹਿਬਜ਼ਾਦੇ ਚੜ੍ਹਦੀ ਕਲਾ ਵਿੱਚ ਰਹੇ। ਸੋ ਲੋੜ ਇਹ ਹੈ ਕਿ ਸਮਝ ਲਈਏ, ਗਿਆਨ ਲਈਏ, ਫਿਰ ਛੱਪਰੀਆਂ ਵੀ ਸੋਹਣੀਆਂ ਲੱਗਦੀਆਂ। ਕਦੋਂ ਮਿਲੇਗਾ ਮੇਰਾ ਪੁੱਤ, ਇੱਕ ਕਵਿਤਾ ਵੀਰ ਪੜ੍ਹਦੇ ਬਹੁਤ ਸੋਹਣੀ, ਦੱਸ ਨਹੀਂ ਹਵਾਏ ਕੋਈ ਦੇ ਨਹੀਂ ਸੁਨੇਹਾ, ਕਿੱਥੇ ਗਿਆ ਮੇਰਾ ਲਾਲ, ਮਾਤਾ ਗੁਜਰ ਕੌਰ ਜੀ ਉਸ ਵੇਲੇ ਹਵਾਵਾਂ ਨਾਲ ਗੱਲਾਂ ਕਰਦੇ, ਇਹ ਜਿਹੜੇ ਹੁੰਦੇ ਨੇ ਨਾ ਕਵੀ, ਇਹ ਉਹਨਾਂ ਦੀ ਕਲਪਨਾ ਦੇ ਵਿੱਚੋਂ ਇਦਾਂ ਦਾ ਕੁਛ ਨਿਕਲਦਾ। ਹਵਾ ਨਹੀਂ ਬੋਲਦੀ, ਨਾ ਸੂਰਜ ਵੇਖਦਾ ਹੈ। ਕਵੀ ਆਖਦਾ ਸੂਰਜ ਆ ਭੈੜਿਆ ਵੇ, ਹੁਣੇ ਸੂਰਜ ਨੂੰ ਤੇ ਕਹਿਣ ਦੀ ਲੋੜ ਨਾ, ਉਹ ਪਰ ਕਵੀ ਦੀ ਕਲਪਨਾ ਹੁੰਦੀ। ਦੋ ਪਲ ਛਾਂ ਤੇ ਗੁਰਾਂ ਤੇ ਕਰ ਜਾਂਦੋ, ਕੀ ਲੋੜ ਸੀ ਅੱਗ ਭਰਾਵਣੇ ਦੀ, ਦੋ ਪਲ ਬਦਲੀ ਦੇ ਹੇਠਾਂ ਵੜ ਜਾਂਦੋ। ਜਦੋਂ ਤਵੀ ਦੇ ਉੱਤੇ ਸੂਰਜ ਆਖਦਾ ਸ਼ਾਇਰ ਨੂੰ, ਸੁਣ ਸ਼ਾਇਰਾ, ਮੌਕਾ ਮਿਲਿਆ ਸੀ ਮਸਾਂ ਦੇਦਾਰ ਵਾਲਾ, ਤੱਤੀ ਤਵੀ ਤੇ ਬੈਠ ਕੇ ਗੀਤ ਗਾਵੇ, ਵੇਖਣ ਵਾਲਾ ਸੀ ਰੂਪ ਦਾ ਤਾਰ ਵਾਲਾ। ਹੁਣ ਸੂਰਜ ਥੋੜਾ ਬੋਲਦਾ, ਪਰ ਇਹ ਕਵੀ ਦੀ ਕਲਪਨਾ ਬੋਲਦੀ ਹੈ। ਜਦੋਂ ਕਵੀ ਇੱਦਾਂ ਲਿਖਦੇ ਹੈ ਨਾ, ਉਹ ਫਿਰ ਇੱਦਾਂ ਲੱਗਦਾ ਉਹਨਾਂ ਨੂੰ ਵੀ ਹਵਾ ਵੀ ਸਾਡੇ ਨਾਲ ਗੱਲ ਕਰਦੀ ਹੈ। ਤੇ ਕਹਿੰਦੇ ਮਾਤਾ ਗੁਜਰ ਕੌਰ ਜੀ ਉਸ ਵੇਲੇ ਹਵਾ ਨਾਲ ਗੱਲਾਂ ਕਰਦੇ ਆ ਵੀ ਮੇਰੇ ਲਾਲ ਦਾ, ਮੇਰੇ ਬੱਚੇ ਦਾ, ਮੇਰੇ ਪੁੱਤ ਦਾ ਸੁਨੇਹਾ ਦੇ, ਆ ਨਿੱਕੇ ਨਿੱਕੇ ਬੱਚੇ ਵੇਖ ਮੇਰੇ ਤੋਂ ਪੁੱਛਦੇ ਆ। ਆ 5 ਮਿੰਟ ਦੀ ਕਵਿਤਾ ਧਿਆਨ ਨਾਲ ਸੁਣਿਓ। ਪੜੋ।
ਦੱਸ ਨੀ ਹਵਾਏ ਕੋਈ ਦੇ ਨੀ ਸੁਨੇਹਾ ਕਿੱਧਰ ਗਿਆ ਮੇਰਾ ਲਾਲ ਨੀ ਦੇਵਾਂ ਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ ਦੋਵੇਂ ਘੜੀ ਮੁੜੀ ਕਰ ਕਿੱਧਰ ਗਿਆ ਮੇਰਾ ਲਾਲ ਨੀ ਝਿੜਕਾ ਨਾ ਮਾਰ ਸਕਾ ਚੁੱਪ ਵੀ
ਲਾਲ ਨੇ ਬਾਰ ਬਾਰ ਪੁੱਛਦੇ ਨੇ, ਝਿੜਕਾਂ ਮੈਂ ਮਾਰ ਨਹੀਂ ਸਕਦੀ, ਝਿੜਕਣ ਨੂੰ ਮੇਰਾ ਜੀ ਨਹੀਂ ਕਰਦਾ, ਝਿੜਕਣ ਨੂੰ ਮੇਰਾ ਮਨ ਨਹੀਂ ਕਰਦਾ। ਮੈਨੂੰ ਬਾਰ ਬਾਰ ਕਹਿੰਦੇ ਹੈ ਅਜੀਤ ਤੇ ਜੁਝਾਰ ਦੀ ਕੋਈ ਬਾਤ ਪਾ। ਮਾਤਾ ਗੁਜਰ ਕੌਰ ਕਹਿੰਦੇ ਮੁੜ ਮੁੜ ਕੇ ਪੁੱਛਦੇ ਆ ਵੀ ਕਿੱਥੇ ਗਏ ਸਭ ਜਨ, ਸਾਡੇ ਵੱਡੇ ਵੀਰ ਕਿੱਥੇ ਗਏ। ਹਾਂਜੀ
ਗੱਲ ਕਰ ਅਜੀਤ ਤੇ ਜੁਝਾਰ ਨੀ ਮਿਲਾਂਗੇ ਜ਼ਰੂਰ ਅਸੀਂ ਝੂਠੀ ਮੂਠੀ ਹੌਸਲਾ ਦੇ ਗੱਲੀ ਬਾਤੀ ਕਿੱਧਰ ਗਿਆ ਮੇਰਾ ਲਾਲ ਨੀ ਦੱਸ ਨੀ ਹਵਾਏ ਕੋਈ ਦੇ ਨੀ ਸੁਨੇਹਾ ਮੈਨੂੰ ਕਿੱਧਰ ਘੜੀ ਮੁੜੀ ਕਰ ਦੇ
ਸਾਈਂ ਦਾ ਸੁਣ
ਸਦ ਸਾਪ ਵੱਖ ਹੋ ਕੇ ਰਹੇ ਨੇ ਉਡੀਕ ਦੇ ਕੇ ਵੱਡੇ ਵੀਰੇ ਆਪੇ ਲੱਭ ਲੈਣਗੇ ਆਉਣਗੇ ਜ਼ਰੂਰ ਸਾਨੂੰ ਕਰ ਦੇ ਪਿੱਛੇ ਮੁੜ ਦੇਖਦੇ ਸੀ
ਵਾਹ ਵਾਹ ਮੁੜ ਮੁੜ ਪਿੱਛੇ ਵੇਖਦੇ ਰਹੇ ਦੂਰ ਦੂਰ ਤੱਕ ਪਿੱਛੇ ਮੁੜ ਮੁੜ ਕੇ ਵੇਖਦੇ ਰਹੇ ਹਾਂਜੀ
ਦੂਰ ਦੂਰ ਤੱਕ ਰਹੇ ਪਿੱਛੇ ਮੁੜ ਦੇਖਦੇ ਸੀ
ਹਵਾਵਾਂ ਨਹੀਂ ਬੋਲਦੀਆਂ ਇਹ ਕਵੀ ਦੀ ਕਲਪਨਾ ਬੋਲਦੀ ਹੈ ਕਹਿੰਦੇ ਮਾਤਾ ਗੁਜਰ ਕੌਰ ਜੀ ਨੇ ਸਾਰੀ ਰਾਤ ਜਾਗ ਕੇ ਕੱਟੀ ਸਾਹਿਬਜ਼ਾਦੇ ਥੋੜ੍ਹਾ ਚਿਰ ਆਰਾਮ ਵਿੱਚ ਹੋ ਗਏ ਇੱਥੇ ਮਾਤਾ ਗੁਜਰ ਕੌਰ ਜੀ ਨੇ ਪਹਿਲੀ ਰਾਤ ਸਾਹਿਬਜ਼ਾਦਿਆਂ ਤੋਂ ਵਿਛੜ ਕੇ ਕੱਟੀ ਛੇ ਪੋਹ ਦੀ ਰਾਤ ਜਿਹੜੀ ਸੀ ਇਹ ਵੀ ਰਸਤੇ ਵਿੱਚ ਲੰਘੀ ਤੇ ਸੱਤ ਪੋਹ ਦੀ ਰਾਤ ਕੁੰਮੇ ਮਾਸ਼ਕੀ ਦੀ ਛੱਪਰੀ ਦੇ ਵਿੱਚ ਮਾਤਾ ਗੁਜਰ ਕੌਰ ਜੀ ਨੇ ਬਤਾਈ। ਛੱਪਰੀ ਵਿੱਚ ਰਹਿਣ ਵਾਲੇ ਨੇ ਆਪ ਬਾਹਰ ਸਾਰੀ ਰਾਤ ਆਸਣ ਲਾਇਆ, ਸਾਰੀ ਰਾਤ ਬਾਹਰ ਬੈਠ ਕੇ ਰੋਂਦਾ ਰਿਹਾ। ਇਹਨਾਂ ਸਾਹਿਬਜ਼ਾਦਿਆਂ ਦਾ ਹਾਲ ਵੇਖ ਕੇ ਉਹਨੂੰ ਤਰਸ ਆਇਆ ਤੇ ਮਾਤਾ ਗੁਜਰ ਕੌਰ ਜੀ ਨੇ ਇਹ ਰਾਤ ਛੱਪਰੀ 'ਚ ਕੱਟੀ। ਸੋ ਜਿਹਦੇ ਕੋਲ ਗੁਰੂ ਦਾ ਗਿਆਨ ਹੈ, ਸਮਝ ਹੈ, ਅਕਲ ਹੈ, ਉਹ ਛੱਪਰੀਆਂ ਵਿੱਚ ਰਹਿ ਕੇ ਵੀ ਰਾਜਿਆਂ ਵਰਗੇ ਦਿਲ ਰੱਖਦੇ ਆ, ਹੌਸਲੇ ਰੱਖਦੇ ਆ, ਤੇ ਕਈ ਵੱਡੇ ਵੱਡੇ ਮਹਿਲਾਂ ਵਿੱਚ ਰਹਿ ਕੇ ਵੀ ਕੰਗਾਲ ਹੀ ਹੁੰਦੇ, ਕੱਖ ਨਹੀਂ ਹੁੰਦਾ ਉਹਨਾਂ ਦੇ ਪੱਲੇ। ਮਹਿਲਾਂ 'ਚ ਰਹਿ ਕੇ ਵੀ ਬਿਰਤੀ ਜਿਹੜੀ ਹੈ ਕੰਗਾਲਾਂ ਵਾਲੀ ਹੁੰਦੀ ਹੈ। ਸੋ ਅੰਦਰੋਂ ਸਟਰੋਂਗ ਹੋਈਏ, ਗਿਆਨ ਲੈ ਕੇ, ਸਮਝ ਲੈ ਕੇ, ਅਕਲ ਲੈ ਕੇ ਚਲੋ। ਬਾਕੀ ਜੇ ਕੱਲ੍ਹ ਸਮਾਂ ਮਿਲਿਆ ਤਾਂ ਮੈਂ ਇਹ ਇਤਿਹਾਸ ਥੋੜ੍ਹਾ ਜਿਹਾ ਅੱਗੇ ਆਪਾਂ ਕੱਲ੍ਹ ਗੱਲ ਕਰਾਂਗਾ। ਸੋ ਮੈਂ ਅੱਜ ਇਸ ਗੱਲ ਦੀ ਮਾਫ਼ੀ ਚਾਹੁੰਦਾ ਵੀ ਸਿਹਤ ਠੀਕ ਨਾ ਹੋਣ ਕਰਕੇ ਥੋੜ੍ਹੀ ਜਿਹੀ ਅੱਜ ਦਿੱਕਤ ਆਉਂਦੀ ਰਹੀ ਹੈ, ਪਰ ਆਪ ਜੀ ਨੇ ਚਲੋ ਫਿਰ ਵੀ ਮੈਨੂੰ ਖੁਸ਼ੀ ਹੈ ਕਿ ਬੜੇ ਧਿਆਨ ਨਾਲ ਸੁਣਿਆ, ਸਹਿਯੋਗ ਦਿੱਤਾ, ਸਾਰਿਆਂ ਦਾ ਹੀ ਧੰਨਵਾਦ। ਮੇਰੀ ਆਪ ਸਾਰੇ ਵੀਰਾਂ ਨੂੰ, ਭੈਣਾਂ ਨੂੰ, ਸਭ ਨੂੰ ਬੇਨਤੀ ਹੈ ਜੀ, ਕੱਲ੍ਹ ਵੀਕ ਡੇ ਹੈ, ਕੰਮਾਂ ਦਾ ਟਾਈਮ ਹੈ, ਪਰਸੋਂ ਵੀ ਕੰਮ 'ਤੇ ਜਾਣਾ ਹੋਏਗਾ, ਅਤੇ ਆਪਾਂ ਕੱਲ੍ਹ ਦਾ ਦੀਵਾਨ 6:30 ਵਜੇ ਸ਼ੁਰੂ ਕਰਾਂਗੇ ਤਾਂ ਜੋ 8:30 ਵਜੇ ਫਿਰ ਸਮਾਪਤੀ ਹੋ ਸਕੇਗੀ। ਅਗਲੇ ਦਿਨ ਤੁਸੀਂ ਸਾਰੇ ਕੰਮ 'ਤੇ ਵੀ ਜਾ ਸਕੋ। ਆਪਾਂ ਕੱਲ੍ਹ ਦਾ ਦੀਵਾਨ 8:30 ਸ਼ੁਰੂ ਕਰਾਂਗੇ, ਰਾਤ ਦਾ, ਮਾਫ ਕਰਨਾ 6:30 ਜੀ, ਮਾਫ ਕਰਨਾ 6:30 ਤੋਂ 8:30 ਜ਼ਰੂਰ ਯਾਦ ਰੱਖਿਓ, ਕੱਲ੍ਹ ਲੇਟ ਨਹੀਂ ਆਪਾਂ ਕਰਦੇ, 6:30 ਵਜੇ ਮੈਂ ਆ ਜਾਵਾਂਗਾ, 6:30 ਤੋਂ 8:30 ਆਪਾਂ ਕੱਲ੍ਹ ਦਾ ਦੀਵਾਨ ਰਾਤ ਦਾ ਕਰਾਂਗੇ। ਸੋ ਸਾਰਿਆਂ ਨੇ ਕੱਲ੍ਹ ਪਹੁੰਚ ਕੇ ਦਰਸ਼ਨ ਦੇਣੇ, ਇਦੂ ਅੱਗੇ ਫਿਰ ਆਪਾਂ ਕੱਲ੍ਹ ਗੱਲ ਕਰਾਂਗੇ, ਕਿਉਂਕਿ ਸਿਹਤ ਨਹੀਂ ਬਹੁਤੀ ਠੀਕ, ਕੈਲਗਰੀ ਉੱਥੇ ਗਰਮ ਸਰਦ ਜਿਹਾ ਹੋ ਗਿਆ, ਸ਼ਾਇਦ ਦਰਬਾਰ ਸਾਹਿਬ ਦੇ ਵਿੱਚ ਗਰਮੀ ਸੀ ਅਤੇ ਇੱਕਦਮ ਜਦੋਂ ਬਾਹਰ ਨਿਕਲੇ ਉੱਥੇ ਬਰਸਾਤ ਪੈ ਰਹੀ ਸੀ, ਹਵਾ ਲੱਗ ਗਈ, ਉਹਦੇ ਕਰਕੇ ਥੋੜ੍ਹਾ ਜਿਹਾ ਦਿੱਕਤ ਆ ਗਈ। 1-2 ਦਿਨ ਹੁੰਦਾ ਹੁੰਦਾ ਫਿਰ ਆਪੇ ਠੀਕ ਹੋ ਜਾਂਦਾ। ਸੋ ਮੈਂ ਇਸ ਗੱਲ ਦੀ ਮਾਫ਼ੀ ਚਾਹੁੰਦਾ ਵੀ ਮੈਂ ਪੂਰੀ ਤਰ੍ਹਾਂ ਹਾਜ਼ਰੀ ਨਹੀਂ ਭਰ ਸਕਿਆ। ਸੋ ਆਪ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਦਰਸ਼ਨ ਦਿੱਤੇ ਹੈ। ਇੱਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਨੇ 3 ਦਿਨ ਦਾ ਉਪਰਾਲਾ ਕੀਤਾ, ਸਾਰੀ ਸੰਗਤ ਨੂੰ ਬੇਨਤੀ ਹੈ ਡਟ ਕੇ ਸਹਿਯੋਗ ਦਿਓ ਜ਼ਰੂਰ, ਸਾਰੇ ਪ੍ਰਬੰਧਕਾਂ ਦਾ, ਸਾਰਿਆਂ ਦਾ ਰਲ ਮਿਲ ਕੇ ਭਰਵਾਂ ਸਹਿਯੋਗ, ਮੇਰੇ ਵੀਰ ਭਰਾ ਭੈਣਾਂ ਸਾਰੇ ਰਲ ਕੇ ਸਹਿਯੋਗ ਦਿਓ, ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਹੈ। ਹੁਣ ਅਰਦਾਸ ਹੋਣੀ ਹੈ ਜੀ, ਹੁਣ ਫਿਰ ਗੁਰੂ ਜੀ ਦੇ ਮੁੱਖ ਵਾਕ ਸੁਣੋ, ਉਸ ਤੋਂ ਬਾਅਦ ਫਿਰ ਆਪ ਜੀ ਨੇ ਚਾਲਾ ਪਾਉਣਾ, ਪਹਿਲਾਂ ਨਹੀਂ ਜਾਣਾ, 5-7 ਮਿੰਟ ਆਪ ਜੀ ਟਿਕਾ ਬਖਸ਼ੋ, ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਫਿਰ ਆਪਾਂ ਚਾਲਾ ਪਾਉਂਦੇ ਹਾਂ, 5 ਕੁ ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਆਨੰਦ ਸਾਹਿਬ ਵਿੱਚ ਬੋਲੋ, ਆਨੰਦ ਸਾਹਿਬ ਪੜ੍ਹਦੇ ਹਾਂ, ਸੋ ਕੋਈ ਰਸਨਾ ਵਾਂਝੀ ਨਾ ਰਵੇ।
ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਅੰਗਦ ਦੇਵ ਸਹਿਬ ਦਾਸ ਜੀ ਧੰਨ ਸੱਜਣ ਦੇਵ ਸਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਹਿਬ ਧੰਨ ਹੈ
ਪੀਰੀ ਦੇ ਵਾਲ ਪੀਰੀ ਪੀਰੀ ਦੇ ਵਾਲ ਧੰਨ ਹੈ ਗੁਰੂ ਸ਼੍ਰੀ ਹਰਗੋਬਿੰਦ ਰਾਏ ਸਹਿਬ ਗੁਰੂ ਸ਼੍ਰੀ ਹਰ ਰਾਏ ਸਹਿਬ ਧੰਨ ਹੈ ਗੁਰੂ ਸ਼੍ਰੀ ਹਰ ਕ੍ਰਿਸ਼ਨ ਸਹਿਬ
ਗੁਰੂ ਸ਼੍ਰੀ ਹਰ ਰਾਏ ਸਹਿਬ ਧੰਨ ਹੈ ਗੁਰੂ ਸ਼੍ਰੀ ਹਰ ਕ੍ਰਿਸ਼ਨ
ਬਹਾਦਰ
ਸਹਿਬ
ਦੀ ਮਨ ਹੈ ਵਜਾ ਵਾਲੇ ਕਲਗੀਆਂ ਵਾਲੇ ਧੰਨ ਹੈ ਉਹ ਸੰਤ ਸਿਪਾਹੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਹਿਬ ਓ ਸੰਤ ਸਿਪਾਹੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਪੰਥ ਖਾਲਸਾ ਪੰਥ ਖਾਲਸਾ ਧੰਨ ਹੈ ਤੇਰੀ ਸਾਧ ਸੰਗਤ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਹਰੀ ਕੇਰਾ ਮਾਨ ਜੀ ਪ੍ਰਸਾਦ
ਕੋਈ ਨਾ ਜਾਣੇ ਤੁਮਰਾ ਅੰਤ